दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि काबल दे विच रहण वाले एक मसंद नूं सतगुरु तेग बहादुर सच्चे पातशाह जी दे उत्ते प्रतीत नहीं सी आउंदी जदों पगां पहुंचियां ते पग सतगुरु तेग बहादुर वल्लों जिहड़ी भेजी गई सी ओह भारी निकली ते काबल दे विच रहण वाले मसंद ने सतगुरु तेग बहादुर सच्चे पातशाह जी नूं पूरा सतगुरु प्रवान कर लिया। कल इथों तक कथा पहुंची सी, अज इथों अगे मैं प्रारंभ करदा। देश बदेशन कीरत होई लखियो नमो सतगुरे मलोई। ग्रंथाकार भाई संतोख सिंह जी लिखते ने कि देशां विदेशां दे विच इस तरीके दे नाल सतगुरु तेग बहादुर जी दी बहुत ही ज्यादा कीर्ति फैली। लखियो नमो सतगुरे मलोई भाव के नौवे सतगुरु तेग बहादुर नूं इस तरीके दे नाल लोकां ने लभे। सूरज चढ़े न छपै छपायो महिमंडल तम मोह मिटायो। कवि संतोख सिंह जी लिखते ने कि जदों आकाश दे विच सूरज दा चढ़ा हुंदा ते कोई भी दुनिया दी ताकत सूरज दे चानन नूं छुपा नहीं सकदी। महिमंडल तम मोह मिटायो, जदों सतगुरु तेग बहादुर सच्चे पातशाह जी सूरज दे वांग प्रगट होए ते कवि जी लिखदे ने कि मोह रूपी जिहड़ा हनेरा से ओह दूर हो गया। भाई गुरदास जी ने लिखिया सतगुरु नानक दे सच्चे पातशाह जी दे बारे, ओह लिखदे ने सतगुर नानक प्रगटिया मिटी धुंद जग चानण होवा। कि जदों सतगुरु नानक दे सच्चे पातशाह जी एक सूरज दे वांग प्रकाशमान होए ते दुनिया दे विच जिहड़ी धुंद सी ओह खत्म हो गई। इस तरीके दे नाल हुण कवि संतोख सिंह जी एक गल कह रहे ने कि सतगुरु तेग बहादुर सच्चे पातशाह जी एक सूर्य दे वांग इस वेले प्रकाशमान हो गए ने ते जिहड़ा दुनिया दे उत्ते मोह रूपी हनेरा सी ओह मिट गया।
तीर मल कर चिंता मने ब्रिद कोल निकट पठ नर कने।
हुण तीर मल नूं बहुत ही ज्यादा चिंता व्यापी है। उसने बाबा बुढा जी दे कुल दे विच जेड़े झंडा ते गुरदित्ता सन उन्हां दे वल अपने आदमियां नूं कल्लिया।
कलगी बाज पेट मुझ दी जै जितो चहो तन तुम अब लीजै।
तीरमल ने संदेशा भेजा है कि कलगी बाज ते होर जेड़ी पेटा है ए तुसी मेरे चरणा दे विच अर्पण करके आखो के तीरमल गुरु है, जेकर इस तरह करोगे ते जिन्ना चाहोगे मैं तुहानू धन देवांगा। भाव के लालच दे के इन्हां नूं भरमाउण दा यतन करदा है, क्योंकि बाबा बुढा जी ने सतगुरु
ਨਾਨਕ ਦੇ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਅਗਲੇ ਜਿਹੜੇ ਗੁਰੂ ਸਾਹਿਬ ਹੋਏ ਨੇ ਸਤਿਗੁਰੂ ਹਰਗੋਬਿੰਦ ਜੀ ਤੱਕ, ਉਹਨਾਂ ਨੂੰ ਗੁਰਗੱਦੀ ਦਾ ਤਿਲਕ ਕੀਤਾ ਸੀ। ਇਸ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਜਿਹੜੇ ਅੱਗੋਂ ਅਨੁਆਈ ਸਨ, ਭਾਵ ਕਿ ਉਹਨਾਂ ਦੀ ਵੰਸ਼ ਦੇ ਜਿਹੜੇ ਅੱਗੋਂ ਲੋਕ ਸਨ, ਉਹ ਵੀ ਗੁਰੂ ਘਰ ਨੂੰ ਉਸੇ ਤਰੀਕੇ ਦੇ ਨਾਲ ਮੰਨਦੇ ਰਹੇ। ਭਾਵੇਂ ਕਿ ਇਸ ਤੋਂ ਬਾਅਦ ਇਹਨਾਂ ਨੇ ਗੁਰਿਆਈ ਦਾ ਤਿਲਕ ਤੇ ਨਹੀਂ ਦਿੱਤਾ, ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਦਸਤਾਰ ਦੇ ਹੋਰ ਜਿਹੜੀ ਭੇਟਾ ਹੈ, ਉਹ ਬਾਬਾ ਬੁੱਢਾ ਜੀ ਦੇ ਕੁਲ ਦੇ ਵੰਸ਼ ਜੀ ਉਸ ਨੂੰ ਦਿੰਦੇ ਸਨ ਜੋ ਗੁਰਿਆਈ ਦੇ ਉੱਤੇ ਬਿਰਾਜਮਾਨ ਹੁੰਦਾ ਸੀ। ਹੁਣ ਬਾਬਾ ਬੁੱਢਾ ਜੀ ਦੀ ਵੰਸ਼ ਦੇ ਜਿਹੜੇ ਲੋਕ ਨੇ, ਜਿਨ੍ਹਾਂ ਦੇ ਵਿੱਚ ਝੰਡਾ ਤੇ ਗੁਰਦਿੱਤਾ ਹੈ, ਉਹ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਆਏ ਨੇ, ਦਸਤਾਰ ਭੇਟਾ ਕੀਤੀ ਹੈ, ਕਲਗੀ ਦਿੱਤੀ ਹੈ, ਬਾਜ ਦਿੱਤਾ ਹੈ, ਇਸ ਤਰ੍ਹਾਂ ਦੇ ਹੋਰ ਸ਼ਸਤਰ ਵੀ ਦਿੱਤੇ। ਹੁਣ ਇਸ ਧੀਰਮਾਨ ਨੇ ਯਤਨ ਕੀਤਾ ਹੈ ਕਿ ਲੋਕੀ ਇਸ ਗੱਲ ਨੂੰ ਵੀ ਜਾਣਦੇ ਨੇ ਕਿ ਜਿਹੜੀ ਬਾਬਾ ਬੁੱਢਾ ਜੀ ਦੀ ਕੁਲ ਹੈ, ਉਹ ਉਸੇ ਨੂੰ ਗੁਰੂ ਮੰਨਦੀ ਹੈ ਜੋ ਅਸਲੀ ਗੁਰੂ ਹੁੰਦਾ। ਇਸ ਕਰਕੇ ਹੁਣ ਉਹਨਾਂ ਦੇ ਵੱਲ ਆਦਮੀ ਭੇਜਿਆ ਹੈ, ਝੰਡੇ ਤੇ ਗੁਰਦਿੱਤੇ ਦੇ ਵੱਲ, ਕਿ ਤੁਸੀਂ ਕਲਗੀ ਤੇ ਬਾਜ ਇਹ ਸਾਰੀਆਂ ਚੀਜ਼ਾਂ ਮੈਨੂੰ ਭੇਟਾ ਕਰੋ, ਤਾਂ ਕਿ ਕਿਸੇ ਤਰੀਕੇ ਦੇ ਨਾਲ ਇਹ ਸਿੱਧ ਹੋ ਜਾਵੇ ਕਿ ਤੇਗ ਬਹਾਦਰ ਗੁਰੂ ਨਹੀਂ ਹੈ, ਧੀਰਮਲ ਗੁਰੂ ਹੈ। ਕਹਿੰਦਾ ਹੈ ਕਿ ਜੇਕਰ ਇਸ ਤਰ੍ਹਾਂ ਤੁਸੀਂ ਕਰੋਗੇ ਤੇ ਮੈਂ ਬਹੁਤ ਸਾਰਾ ਧਨ ਤੁਹਾਨੂੰ ਦਿਆਂਗਾ। ਆਨ ਕੇ ਉਪਾਇਨ ਕੋ ਕਰ ਹਾਰਾ, ਤੈਨੂੰ ਨਹੀਂ ਮਾਨੀ ਇੱਕ ਬਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਿ ਅਨੇਕਾਂ ਹੀ ਵਾਰ ਉਹਨੇ ਐਸਾ ਕੀਤਾ, ਪਰ ਕਿਸੇ ਨੇ ਵੀ ਧੀਰਮਲ ਦੀ ਗੱਲ ਨੂੰ ਮੰਨਿਆ ਨਹੀਂ। ਆਪਣੇ ਤੇ ਭੇਟ ਪਠਾਈ, ਨਹੀਂ ਆਏ ਨਿਜ ਗਰੀਬ ਨਿਵਾਈ। ਨਾ ਝੰਡੇ ਨੇ, ਨਾ ਗੁਰਦਿੱਤੇ ਨੇ ਕੋਈ ਭੇਟਾ ਧੀਰਮਲ ਦੇ ਵੱਲ ਭੇਜੀ ਹੈ, ਤੇ ਨਾ ਹੀ ਉਹਦੇ ਚਰਨਾਂ ਦੇ ਵਿੱਚ ਆਣ ਕੇ ਨਮਸਕਾਰ ਕੀਤੀ। ਇਸ ਤੇ ਆਦ ਜਤਨ ਬਹੁ ਕਰੇ, ਪ੍ਰਥਮ ਸਮਾਨ ਰਹੋ ਥਿਰ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਧੀਰਮਲ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਯਤਨ ਕੀਤੇ ਨੇ, ਪਰ ਕੋਈ ਵੀ ਯਤਨ ਕਾਮਯਾਬ ਸਿੱਧ ਨਹੀਂ ਹੋਇਆ। ਜਿਸ ਤਰ੍ਹਾਂ ਦਾ ਪਹਿਲਾਂ ਸੀ, ਉਸੇ ਤਰੀਕੇ ਦੇ ਨਾਲ ਹੀ ਕਰ ਬੈਠਾ ਰਿਹਾ। ਕਵੀ ਜੀ ਲਿਖਦੇ ਨੇ, ਬਿਨ ਧਨ ਤੇ ਲੱਖ ਪਤੀ ਕਹਾਵਾ, ਭਾਵ ਕੇ ਬਗੈਰ ਹੀ ਧਨ ਤੋਂ ਲੱਖਾਂ ਪਤੀ ਜੇ ਕੋਈ ਆਦਮੀ ਕਹਾਵੇ, ਉਹਦੀ ਮੂਰਖਤਾ ਹੋਵੇਗੀ। ਇਸੇ ਤਰ੍ਹਾਂ ਦਾ ਧੀਰਮਲ ਹੈ, ਭਾਵ ਕੇ ਕੋਈ ਕਰਾਮਾਤ ਦਾ ਕਿਣਕਾ ਨਹੀਂ, ਕੋਈ ਗੁਰੂ ਵਾਲੇ ਗੁਣ ਨਹੀਂ, ਪਰ ਬਗੈਰ ਹੀ ਗੁਰਗੱਦੀ ਤੋਂ ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ। ਸੁਮਤਵਾਨ ਸਿਆਣੇ ਨਹੀਂ ਮਾਨੇ, ਬੇਰਮ ਜਾਹ ਜੇ ਹੋਏ ਆਨੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸ੍ਰੇਸ਼ਟ ਬੁੱਧੀ ਵਾਲੇ ਨੇ, ਜਿਹੜੇ ਬੜੇ ਸਿਆਣੇ ਸਿੱਖ ਨੇ, ਉਹ ਕਿਸੇ ਵੀ ਤਰੀਕੇ ਦੇ ਨਾਲ ਇਹਦੀਆਂ ਆਖੀਆਂ ਹੋਈਆਂ ਗੱਲਾਂ ਦੇ ਉੱਤੇ ਯਕੀਨ ਧਾਰਨ ਨਹੀਂ ਕਰਦੇ। ਕਵੀ ਜੀ ਲਿਖਦੇ ਨੇ, ਬੇਰਮ ਜਾਹ ਜੇ ਹੋਏ ਆਨੇ, ਭਾਵ ਕੇ ਜੇਕਰ ਅਣਜਾਣੇ ਹੋਣ ਤੇ ਇਹਦੀਆਂ ਗੱਲਾਂ ਦੇ ਉੱਤੇ ਭਰਮ ਜਾਣ, ਪਰ ਸਿੱਖ ਅਣਜਾਣ ਨਹੀਂ ਹਨ। ਮ੍ਰਿਗ ਜੰਬੂ ਕਰਕੇ ਮੱਥੇ ਰਤਾ ਪਾਹੀ, ਗਰਜਿਓ ਕੇ ਹਰ ਜਬ ਬਣ ਮਾਹੀ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਦੋਂ ਸ਼ੇਰ ਗਰਜਦਾ ਹੈ ਜੰਗਲ ਦੇ ਵਿੱਚ, ਉਸ ਵੇਲੇ ਜਿਹੜੇ ਹਿਰਨ ਨੇ ਤੇ ਜਿਹੜੇ ਗਿੱਦੜ ਨੇ, ਉਹ ਕਿਸ ਤਰ੍ਹਾਂ ਠਹਿਰ ਸਕਦੇ ਨੇ, ਭਾਵ ਕੇ ਸ਼ੇਰ ਦੀ ਗਰਜ ਨੂੰ ਸੁਣ ਕੇ ਇਹ ਸਾਰੇ ਦੌੜ ਜਾਂਦੇ ਨੇ। ਗਾਜ ਆਦਿਕ ਜਿਮ ਤੇ ਪੈ ਤਾਰੇ, ਤਿਸ ਆਗੇ ਕਿਆ ਅਪਰ ਵਿਚਾਰੇ। ਕਵੀ ਜੀ ਲਿਖਦੇ ਨੇ ਕਿ ਸ਼ੇਰ ਤੋਂ ਤੇ ਹਾਥੀ ਵੀ ਡਰ ਜਾਂਦਾ ਹੈ, ਜਿਹੜਾ ਕਿ ਬਹੁਤ ਵੱਡੇ ਸਰੀਰ ਦਾ ਮਾਲਕ ਹੁੰਦਾ ਹੈ, ਤੇ ਇਹ ਜਿਹੜੇ ਮਿਰਗਾਂ ਵਰਗੇ ਤੇ ਗਿੱਦੜਾਂ ਵਰਗੇ ਧੀਰਮਲ ਵਰਗੇ ਨੇ, ਇਹਨਾਂ ਦੀ ਕੀ ਗਿਣਤੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਇਹ ਗੱਲ ਕਰ ਰਹੇ ਨੇ ਕਿ ਸ਼ੇਰ ਵੱਤ ਨੇ ਸਤਿਗੁਰੂ ਤੇਗ ਬਹਾਦਰ ਜੀ, ਤੇ ਇਹ ਜੋ ਧੀਰਮਲ ਵਰਗੇ ਨੇ, ਇਹ ਗਿੱਦੜਾਂ ਤੇ ਹਿਰਨਾਂ ਵਰਗੇ ਨੇ, ਇਹ ਕਿਵੇਂ ਠਹਿਰ ਸਕਦੇ ਸਨ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜਾਵ ਸਤ ਗੁਰ ਥਿਰ ਤਾ ਗਹੀ, ਐਸ਼ਰਜ ਭਇਓ ਵਿਸਾਲ, ਮੱਖਣ ਹਿਰਦੈ ਆਨੰਦ ਹੋਇ ਪੂਜੇ ਗੁਰੂ ਕਿਰ ਪਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਥਿਰਤਾ ਨੂੰ ਪ੍ਰਾਪਤ ਕੀਤਾ, ਤੇ ਬਹੁਤ ਜ਼ਿਆਦਾ ਐਸ਼ਰਜ ਦੇ ਵਿੱਚ ਵਾਧਾ ਹੋਇਆ। ਜਿਹੜਾ ਸਤਿਗੁਰਾਂ ਦਾ ਸਿੱਖ ਮੱਖਣ ਸ਼ਾਹ ਹੈ, ਉਹ ਵੀ ਬਹੁਤ ਜ਼ਿਆਦਾ ਖੁਸ਼ ਹੈ ਤੇ ਸਤਿਗੁਰਾਂ ਨੂੰ ਕਿਰਪਾਲੂ ਜੀ ਨੂੰ ਪੂਜਦਾ। ਇੱਕ ਦਿਨ ਹੱਥ ਜੋਰ ਕਰ ਕਹਿਓ ਪ੍ਰਭ ਜੀ ਰਾਵਰ ਦਰਸ਼ਨ ਲਹਿਓ। ਇੱਕ ਦਿਨ ਮੱਖਣ ਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਹੁਣ ਰੱਜ ਰੱਜ ਕੇ ਦਰਸ਼ਨ ਮਾਣ ਲਿਆ। ਮਨੋ ਕਾਮਨਾ ਪੂਰਨ ਹੋਈ, ਜਨਮ ਮਰਨ ਕੀ ਚਿੰਤਨਾ ਕੋਈ। ਸੱਚੇ ਪਾਤਸ਼ਾਹ, ਮੇਰੀ ਜਿਹੜੀ ਮਨੋ ਕਾਮਨਾ ਸੀ ਉਹ ਪੂਰੀ ਹੋ ਗਈ ਹੈ। ਜੰਮਣ ਤੇ ਮਰਨ ਦਾ ਜਿਹੜਾ ਕੋਈ ਵੀ ਦੁੱਖ ਜਾਂ ਚਿੰਤਾ ਹੈ ਉਹ ਮੇਰੇ ਮਨ ਨੂੰ ਨਹੀਂ। ਜਿਉ ਜਿਉ ਨਿਤ ਪ੍ਰਤੀ ਦਰਸ਼ਨ ਕਰਿਓ ਮੋਹ ਤਿਮਰਿਓਰ ਤੇ ਪਰ ਹਰਿਓ। ਕਹਿੰਦਾ ਸੱਚੇ ਪਾਤਸ਼ਾਹ, ਜਿਵੇਂ ਜਿਵੇਂ ਨਿਤਾ ਪ੍ਰਤੀ ਮੈਂ ਤੁਹਾਡਾ ਦਰਸ਼ਨ ਕੀਤਾ ਹੈ ਤਿਵੇਂ ਤਿਵੇਂ ਮੇਰੇ ਮਨ ਦੇ ਵਿੱਚ ਜਿਹੜਾ ਮੋਹ ਦਾ ਹਨੇਰਾ ਸੀ ਉਹ ਦੂਰ ਹੋ ਗਏ। ਲੋਕ ਪਰਲੋਕ ਸਹਾਇਕ ਪਾਏ ਵੱਡੇ ਭਾਗ ਜਾਗੇ ਹਿਤ ਵਾਏ। ਮੇਰਾ ਲੋਕ ਵੀ ਸੌਰ ਗਿਆ, ਮੇਰਾ ਪਰਲੋਕ ਵੀ ਜ਼ਰੂਰ ਸੌਰੇਗਾ, ਕਿਉਂਕਿ ਤੁਸੀਂ ਮੇਰੀ ਸਹਾਇਤਾ ਕਰੋਗੇ, ਇਹ ਮੇਰੇ ਮਨ ਨੂੰ ਪ੍ਰਤੀਤ ਹੈ, ਯਕੀਨ। ਕਹਿੰਦਾ ਵੱਡੇ ਭਾਗ ਜਾਗੇ ਹਿਤ ਵਾਏ, ਭਾਵ ਕੇ ਪ੍ਰੇਮ ਵਾਲਾ ਹੋ ਗਿਆ ਹਾਂ, ਮੇਰੇ ਵੱਡੇ ਭਾਗ ਜਾਗ ਪੈਣ। ਛਪੇ ਬਹੁਤ ਹੀ ਪ੍ਰਾਪਤ ਪਏ ਸਭ ਸੰਗਤ ਕੇ ਸੰਸੇ ਗਏ। ਹੇ ਸਤਿਗੁਰੂ ਤੇਗ ਬਹਾਦਰ ਜੀ, ਤੁਸੀਂ ਤੇ ਛੁਪੇ ਬੈਠੇ ਸੀ ਪਰ ਹੁਣ ਪ੍ਰਗਟ ਹੋ ਗਏ ਹੋ, ਸਾਰੀ ਸੰਗਤ ਦੇ ਮਨ ਦੇ ਜਿਹੜੇ ਸ਼ੰਕੇ ਨੇ ਉਹ ਵੀ ਦੂਰ ਚਲੇ ਗਏ ਨੇ। ਅਬ ਮੈਂ ਚਾਹੋ ਚੱਲਿਓ ਆਵਾਸ ਚੇਤਨਿਤ ਚਰਨ ਕਵਲ ਕੇ ਪਾਸ। ਗਰੀਬਨ ਵਾਜ, ਹੁਣ ਮੈਂ ਆਪਣੇ ਘਰ ਨੂੰ ਜਾਣਾ ਚਾਹੁੰਦਾ ਹਾਂ ਪਰ ਮੇਰਾ ਜਿਹੜਾ ਚਿੱਤ ਹੈ ਉਹ ਹਮੇਸ਼ਾ ਹੀ ਤੁਹਾਡੇ ਚਰਨਾਂ ਕਮਲਾਂ ਦੇ ਕੋਲ ਹੀ ਰਹੇਗਾ। ਨਹੀਂ ਬਿਸਰੋ ਯੋਰ ਬਰ ਕੋ ਦੀਜੈ ਇਹ ਸੇਵਕ ਪਰ ਕਰੁਣਾ ਕੀਜੈ। ਮੱਖਣ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ, ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਇੱਕ ਮੰਗ ਮੰਗਣੀ ਚਾਹੁੰਦਾ ਹਾਂ। ਮੇਰੀ ਮੰਗ ਇਹ ਹੈ, ਨਹੀਂ ਬਿਸਰੋ ਔਰ ਬਰ ਕੋ ਦੀਜੈ, ਮੈਨੂੰ ਸੱਚੇ ਪਾਤਸ਼ਾਹ ਇਹ ਵਰਦਾਨ ਦਿਓ ਕਿ ਕਦੇ ਵੀ ਮੇਰੇ ਹਿਰਦੇ ਦੇ ਵਿੱਚੋਂ ਤੁਸੀਂ ਨਾ ਵਿਸਰੋ, ਭਾਵ ਕੇ ਮੈਂ ਕਦੇ ਤੁਹਾਨੂੰ ਭੁੱਲਾਂ। ਇਹ ਸੇਵਕ ਪਰ ਕਰਨਾ ਕੀਜੈ, ਆਪਣੇ ਸੇਵਕ ਮੱਖਣ ਸ਼ਾਹ ਦੇ ਉੱਤੇ ਇਹ ਕਰਨਾ ਕਰੋ, ਇਹ ਦਇਆ ਕਰੋ, ਵਰਦਾਨ ਦਿਓ ਕਿ ਕਦੇ ਵੀ ਮੈਂ ਸੱਚੇ ਪਾਤਸ਼ਾਹ ਤੁਹਾਨੂੰ ਭੁੱਲਾਂ। ਬਾਂਛਤ ਰਹੋ ਦਰਸ ਕੋ ਹੇਰੇ ਆਵਤ ਹੈ ਚੁਮਾਸਾ ਨੇਰੇ। ਸੱਚੇ ਪਾਤਸ਼ਾਹ, ਮੈਂ ਹਮੇਸ਼ਾ ਹੀ ਤੁਹਾਡੇ ਦਰਸ਼ਨਾਂ ਦੀ ਮੰਗ ਨੂੰ ਆਪਣੇ ਮਨ ਦੇ ਵਿੱਚ ਧਾਰ ਕੇ ਰੱਖਾਂ। ਸੱਚੇ ਪਾਤਸ਼ਾਹ, ਜਿਹੜਾ ਚੁਮਾਸਾ ਹੈ ਹੁਣ ਲਾਗੇ ਹੀ ਆ ਰਿਹਾ ਹੈ, ਬਰਸਾਤ ਦੇ ਮੌਸਮ ਨੂੰ ਚੁਮਾਸਾ ਆਖਿਆ ਜਾਂਦਾ। ਚੱਲਿਓ ਨਾ ਜਾਏ ਪੰਥ ਹੋਏ ਪਾਣੀ ਸਦਨ ਹਮਾਰੇ ਦੂਰ ਮਹਾਨੀ। ਕਹਿੰਦਾ ਕਿ ਚੁਮਾਸੇ ਦੇ ਬਰਸਾਤ ਦੇ ਦਿਨ ਆ ਰਹੇ ਨੇ। ਸੱਚੇ ਪਾਤਸ਼ਾਹ, ਬਰਸਾਤ ਦੇ ਦਿਨਾਂ ਦੇ ਵਿੱਚ ਸਫ਼ਰ ਕਰਨਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਰਾਹ ਖੇੜਿਆਂ ਦੇ ਵਿੱਚ ਪਾਣੀ ਰੁਕ ਜਾਂਦਾ ਹੈ। ਸੱਚੇ ਪਾਤਸ਼ਾਹ, ਮੇਰਾ ਘਰ ਬਹੁਤ ਦੂਰ ਹੈ, ਇਸ ਕਰਕੇ ਇਸ ਮੌਸਮ ਤੋਂ ਪਹਿਲਾਂ ਹੀ ਮੈਂ ਚਾਹੁੰਦਾ ਹਾਂ ਕਿ ਆਪਣੇ ਘਰ ਚਲੇ ਜਾਵਾਂ। ਹੇ ਪ੍ਰਭ ਮੁਝ ਕੋ ਨਾ ਹੀ ਬਿਸਾਰੋ ਸੇਵਕ ਜਾਣ ਸਦਾ ਸੰਭਾਰੋ। ਇਸ ਤੋਂ ਇਲਾਵਾ ਮੱਖਣ ਸ਼ਾਹ ਕਹਿੰਦਾ ਕਿ ਹੇ ਸਤਿਗੁਰੂ ਜੀ, ਮੁਝ ਕੋ ਨਹੀਂ ਬਿਸਾਰੋ, ਮੈਨੂੰ ਵੀ ਤੁਸੀਂ ਕਦੇ ਨਾ ਭੁੱਲਣਾ। ਜਿਸ ਤਰ੍ਹਾਂ ਕਿ ਪਹਿਲਾਂ ਇਹ ਬੇਨਤੀ ਕੀਤੀ ਹੈ ਕਿ ਵਰਦਾਨ ਦਿਓ ਮੈਂ ਤੁਹਾਨੂੰ ਨਾ ਭੁੱਲਾਂ, ਹੁਣ ਕਹਿੰਦਾ ਕਿ ਤੁਸੀਂ ਵੀ ਕਿਰਪਾ ਕਰਨੀ ਹੈ, ਤੁਸੀਂ ਵੀ ਮੈਨੂੰ ਨਾ ਭੁੱਲਿਓ, ਨਾ ਵਿਸਾਰਿਓ। ਸੇਵਕ ਜਾਣ ਸਦਾ ਸੰਭਾਰ ਹੈ, ਆਪਣਾ ਸੇਵਕ ਜਾਣ ਕੇ ਹਮੇਸ਼ਾ ਹੀ ਮੇਰੀ ਸੰਭਾਲ ਕਰਨੀ। ਸੁਣ ਸ੍ਰੀ ਤੇਗ ਬਹਾਦਰ ਪੂਰੇ ਭਏ ਪ੍ਰਸੰਨ ਦੀਨ ਬਰ ਰੂਰੇ। ਮੱਖਣ ਸ਼ਾਹ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜਿਹੜੇ ਕਿ ਪੂਰਨ ਸਤਿਗੁਰੂ ਨੇ, ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਮੱਖਣ ਸ਼ਾਹ ਦੇ ਉੱਤੇ ਤੇ ਫਿਰ ਸਤਿਗੁਰਾਂ ਨੇ ਵਰਦਾਨ ਦਿੱਤੇ। ਕਹਿੰਦੇ ਨੇ ਜਨਮ ਮਰਨ ਤੇਰੋ ਕੱਟ ਗਯੋ ਸ੍ਰੀ ਨਾਨਕ ਕੋ ਸੇਵਕ ਪਯੋ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੱਖਣ ਸ਼ਾਹ, ਤੇਰੇ ਜਨਮ ਤੇ ਮਰਨ ਦੇ ਸਾਰੇ ਜਿਹੜੇ ਬੰਧਨ ਨੇ ਉਹ ਕੱਟੇ ਗਏ ਨੇ ਕਿਉਂਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਤੂੰ ਸੇਵਕ ਬਣ ਗਿਆ ਹੈ। ਕਿਉਂਕਿ ਸਤਿਗੁਰੂ ਭਾਵੇਂ ਪੂਰਨ ਸਤਿਗੁਰੂ ਹੁੰਦਾ ਪਰ ਕਦੇ ਵੀ ਆਪਣੇ ਵਾਧੇ ਨੂੰ ਨਹੀਂ ਕਹਿੰਦਾ। ਹੁਣ ਸਤਿਗੁਰੂ ਤੇਗ ਬਹਾਦਰ ਦੀ ਕਿਰਪਾ ਹੋਈ ਹੈ ਜਿਹੜੇ ਕਿ ਸਵੈਮ ਹੀ ਸਤਿਗੁਰੂ ਨਾਨਕ ਨੇ, ਪਰ ਫੇਰ ਵੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੀ ਮੱਖਣ ਸ਼ਾਹ ਤੇਰੇ ਤੇ ਕਿਰਪਾ ਹੋਈ ਹੈ, ਤੇਰੇ ਜਨਮ ਤੇ ਮਰਨ ਦੇ ਬੰਧਨ ਕੱਟੇ ਗਏ। ਵਾਹਿਗੁਰੂ ਸਿਮਰੋ ਦਿਨ ਰਾਤੀ ਗੁਰਬਾਣੀ ਪੜਵੈ ਚਿਤ ਸ਼ਾਂਤੀ। ਮੱਖਣ ਸ਼ਾਹ ਪਰਮੇਸ਼ਰ ਦੇ ਸੱਚੇ ਨਾਮ ਵਾਹਿਗੁਰੂ ਦਾ ਜਾਪ ਕਰਿਆ ਕਰ ਰਾਤ ਤੇ ਦਿਨ, ਇਸ ਤੋਂ ਇਲਾਵਾ ਗੁਰਬਾਣੀ ਪੜਿਆ ਕਰ ਕਿਉਂਕਿ ਗੁਰਬਾਣੀ ਪੜਨ ਦੇ ਨਾਲ ਮਨ ਦੇ ਵਿਚ ਸ਼ਾਂਤੀ ਆਉਂਦੀ ਹੈ, ਇਕਾਗਰਤਾ ਆਉਂਦੀ। ਮਨ ਸੋ ਮਿਲੇ ਸਦਾ ਮਿਲ ਰਹੇ ਪੁਣ ਵਿਯੋਗ ਸੋ ਕਬਹੁ ਨਾ ਲਹੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤੂੰ ਆਖਿਆ ਮੈਂ ਤੈਨੂੰ ਕਦੇ ਨਾ ਭੁੱਲਾ, ਤੂੰ ਇਹ ਵੀ ਅਰਜ ਕੀਤੀ ਹੈ ਕਿ ਤੂੰ ਮੈਨੂੰ ਕਦੇ ਨਾ ਭੁੱਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਮਨ ਦੇ ਨਾਲ ਮਿਲੇ ਹੋਏ ਹਨ ਉਹ ਤੇ ਸਦਾ ਹੀ ਮਿਲੇ ਰਹਿੰਦੇ ਨੇ, ਭਾਵ ਕਿ ਮਨੋ ਮੇਲੇ ਹੋਣਾ ਚਾਹੀਦਾ। ਕਹਿੰਦੇ ਨੇ ਪੁਨ ਵਿਯੋਗ ਸੋ ਕਬ ਹੋਣਾ ਲਹੈ, ਜਿਹੜਾ ਮਨਾਂ ਦੇ ਨਾਲ ਮਨ ਦਾ ਮੇਲ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਉਹ ਕਦੇ ਵਿਛੋੜੇ ਨੂੰ ਨਹੀਂ ਸਹਿੰਦਾ, ਭਾਵ ਕਿ ਹਮੇਸ਼ਾ ਮਿਲਿਆ ਰਹਿੰਦਾ। ਕਹਿੰਦੇ ਨੇ ਦ੍ਰਿਸ਼ਟ ਮਾਣ ਪਰ ਕਹਾਂ ਸਨੇਹ, ਬਿਨਸਨ ਹਾਰੇ ਆਦਿਕ ਦੇਹ। ਸਤਿਗੁਰੂ ਜੀ ਕਹਿੰਦੇ ਨੇ ਮੱਖਣ ਸ਼ਾਹ ਜਿਹੜੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ ਅੱਖਾਂ ਦੇ ਨਾਲ ਉਹ ਤੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਗੀਆਂ, ਇਸ ਕਰਕੇ ਜੋ ਕੁਝ ਦ੍ਰਿਸ਼ਟੀ ਆਉਂਦਾ ਉਹਦੇ ਨਾਲ ਸਨੇਹ ਤੇ ਪਿਆਰ ਕਦੇ ਪਾਉਣਾ ਨਹੀਂ ਚਾਹੀਦਾ। ਬਿਨਸਨ ਹਾਰੇ ਆਦਿਕ ਦੇਹ, ਜਿਹੜੇ ਦੇਹ ਹੈ ਮਨੁੱਖ ਦੇ ਉਹ ਵੀ ਬਿਨਸਨ ਹਾਰ ਹੈ। ਇਸ ਕਰਕੇ ਸਤਿਗੁਰੂ ਜੀ ਹੁਣ ਆਪਣਾ ਉਪਦੇਸ਼ ਦੇ ਰਹੇ ਨੇ ਮੱਖਣ ਸ਼ਾਹ ਮੇਰੇ ਸਰੀਰ ਦੇ ਨਾਲ ਪਿਆਰ ਨਾ ਕਰ, ਆਪਣੇ ਮਨ ਨੂੰ ਮੇਰੇ ਮਨ ਦੇ ਨਾਲ ਜੋੜ, ਕਿਉਂਕਿ ਜਿਹੜੇ ਮਨੋ ਮੇਲੀ ਹੁੰਦੇ ਨੇ ਉਹ ਕਦੇ ਵੀ ਵਿਛੋੜੇ ਦਾ ਸਾਹਮਣਾ ਨਹੀਂ ਕਰਦੇ, ਪਰ ਜਿਹੜੇ ਸਰੀਰ ਨਾਲ ਪਿਆਰ ਕਰਦੇ ਨੇ ਜਾਂ ਜੋ ਚੀਜ਼ ਦਿਸਦੀ ਹੈ ਉਹਦੇ ਨਾਲ ਪਿਆਰ ਕਰਦੇ ਨੇ, ਆਖਿਰਕਾਰ ਉਹਦਾ ਵਿਛੋੜਾ ਜ਼ਰੂਰ ਹੁੰਦਾ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿ ਸਰੀਰਕ ਰੂਪ ਦੇ ਵਿੱਚ ਵਿਛੋੜਾ ਦੇ ਗਏ ਨੇ, ਭਾਵੇਂ ਕਿ ਉਹਨਾਂ ਦਾ ਪਿਆਰ ਅਸੀਂ ਭੁੱਲ ਨਹੀਂ ਸਕਦੇ, ਉਹਨਾਂ ਦੇ ਦਰਸ਼ਨਾਂ ਦਾ ਆਨੰਦ ਜੋ ਮਾਣਿਆ ਉਹਨੂੰ ਵੀ ਭੁੱਲ ਨਹੀਂ ਸਕਦੇ, ਪਰ ਸਤਿਗੁਰਾਂ ਦੇ ਸਰੀਰ ਦੇ ਨਾਲ ਜਿਹੜਾ ਨੇਹ ਪਾਇਆ ਸੀ ਉਹਦਾ ਵਿਛੋੜਾ ਸਾਨੂੰ ਝੱਲਣਾ ਪਵੇਗਾ। ਪਰ ਸਤਿਗੁਰੂ ਤੇ ਸਰੀਰ ਦਾ ਬਦਲਾਅ ਕਰਕੇ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਤਬਦੀਲ ਹੋ ਗਿਆ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਤੇ ਸਤਿਗੁਰੂ ਦੇ ਸਿੰਘ ਦੇ ਵਿੱਚ ਕੋਈ ਭੇਦ ਨਹੀਂ, ਇੱਕ ਸਰੀਰ ਦਾ ਬਦਲਾਅ ਹੋਇਆ, ਬਾਕੀ ਸਤਿਗੁਰੂ ਦੇ ਸਿੰਘ ਜੀ ਹੀ ਸਤਿਗੁਰੂ ਜਗਜੀਤ ਸਿੰਘ ਦਾ ਰੂਪ ਨੇ, ਕਿਉਂਕਿ ਸਰੀਰ ਬਦਲ ਗਿਆ ਹੈ ਇਸ ਕਰਕੇ ਸਾਨੂੰ ਵਿਛੋੜਾ ਸਹਿਣਾ ਪਿਆ। ਹੁਣ ਸਤਿਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਨੂੰ ਇਹੀ ਉਪਦੇਸ਼ ਦੇ ਰਹੇ ਨੇ ਕਿ ਮੱਖਣ ਸ਼ਾਹ ਸਰੀਰ ਦੇ ਨਾਲ ਪਿਆਰ ਨਾ ਪਾ, ਮਨ ਦੇ ਨਾਲ ਪਿਆਰ ਕਰ, ਮਨੋ ਮੇਲੀ ਹੋ, ਜੇਕਰ ਮਨੋ ਮੇਲੀ ਹੋਵੇਗਾ ਤੇ ਫਿਰ ਕਦੇ ਕੋਈ ਵਿਛੋੜਾ ਹੋ ਹੀ ਨਹੀਂ ਸਕਦਾ। ਸਤ ਚੇਤਨ ਫੁਰ ਬਿਹਾਰੀ ਬਾਲ ਬ੍ਰਿਧ ਬਹਿ ਕੇ ਨਾ ਮਜਾਰੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਤ ਚੇਤਨ ਫੁਰ ਬਿਹਾਰੀ, ਭਾਵ ਕੇ ਦੇਹ ਆਦਿਕਾਂ ਨੂੰ ਪ੍ਰਕਾਸ਼ਕ ਜਿਹੜੀ ਕਰਨ ਵਾਲੀ ਹੈ ਉਹ ਚੇਤਨ ਸੱਤਾ ਹੈ ਜੋ ਬਾਲ ਬ੍ਰਿਧ ਆਦਿ ਅਵਸਥਾ ਦੇ ਵਿੱਚ ਨਹੀਂ, ਭਾਵ ਕੇ ਨਾ ਉਹ ਚੇਤਨ ਸੱਤਾ ਬੁੱਢੀ ਹੁੰਦੀ ਹੈ, ਨਾ ਜਵਾਨ ਹੁੰਦੀ ਹੈ, ਨਾ ਕਦੇ ਮਰਦੀ। ਸਦਾ ਏਕ ਰਸ ਪਰਮ ਪੁਨੀਤਾ ਨਿਜ ਸਰੂਪ ਲਖ ਥਿਰ ਕਰ ਚੀਤਾ। ਇਹ ਜਿਹੜੀ ਸਤ ਚੇਤਨ ਹੈ ਇਹ ਤੇ ਸਦਾ ਇੱਕ ਰਸ ਦੇ ਵਿੱਚ ਰਹਿੰਦੀ ਹੈ, ਇਹ ਪਰਮ ਪੁਨੀਤ ਹਮੇਸ਼ਾ ਰਹਿੰਦੀ ਹੈ। ਨਿਜ ਸਰੂਪ ਲਖ ਥਿਰ ਕਰ ਚੀਤਾ, ਐਸੇ ਸਰੂਪ ਨੂੰ ਜਾਣ ਕੇ ਇਹ ਮੱਖਣ ਸ਼ਾਹ ਆਪਣੇ ਚਿੱਤ ਨੂੰ ਤੂੰ ਸਿਰਤਾ ਦੇ ਵਿੱਚ ਲੈ ਕੇ। ਜਿਸ ਮੈਂ ਦੁੱਖ ਸੁਖ ਹਰ ਕਨਾ ਸ਼ੋਕ ਆਵਣ ਜਾਣ ਨਾ ਲੋਕ ਪਰ ਲੋਕ। ਇਹ ਐਸੀ ਅਸਥਿਰਤਾ ਹੈ, ਇਹ ਐਸੀ ਇਕਾਗਰਤਾ ਹੈ ਜਿੱਥੇ ਨਾ ਕੋਈ ਦੁੱਖ ਹੈ, ਜਿੱਥੇ ਨਾ ਕੋਈ ਸੁਖ ਹੈ, ਜਿੱਥੇ ਨਾ ਕੋਈ ਗਮੀ ਹੈ ਤੇ ਨਾ ਹੀ ਕੋਈ ਖੁਸ਼ੀ ਹੈ, ਜਿੱਥੇ ਨਾ ਕਦੇ ਆਉਣਾ ਤੇ ਨਾ ਹੀ ਕਦੇ ਜਾਣਾ। ਮਨ ਥਿਰ ਸਦਾ ਤਿਸੀ ਮੈਂ ਕਰੀਏ ਸਦਾ ਸਰੂਪ ਅਨੂਪ ਸੰਭਰੀਏ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਕਿ ਦੇਹ ਆਦਿਕਾਂ ਨੂੰ ਪ੍ਰਕਾਸ਼ਨ ਵਾਲੀ ਜੋ ਚੇਤਨ ਸੱਤਾ ਹੈ ਸੋ ਬਾਲ ਬ੍ਰਿਧ ਆਦਿ ਅਵਸਥਾ ਦੇ ਵਿਚ ਨਹੀਂ, ਭਾਵ ਕੇ ਦੇਹ ਆਦਿ ਅਵਸਥਾ ਦੇ ਨਾਲ ਬਦਲਦੇ ਹਨ, ਪਰ ਉਹ ਹਰ ਅਵਸਥਾ ਦੇ ਵਿਚ ਇਕੋ ਜਿਹੀ ਰਹਿੰਦੀ ਹੈ। ਉਹ ਪਰਮ ਪੁਨੀਤ ਸਦਾ ਇਕ ਰਸ ਰਹਿੰਦੀ ਹੈ। ਉਸ ਨੂੰ ਆਪਣਾ ਸਰੂਪ ਲੱਖ ਕੇ ਚਿੱਤ ਨੂੰ ਮੱਖਣ ਸ਼ਾਹ ਟਿਕਾ ਦੇ। ਇਮ ਕਹਿ ਖੁਸ਼ੀ ਕਰੀ ਗੁਰ ਜਬੈ, ਚਰਨ ਕਮਲ ਸੰਗ ਲਿਪਟਿਓ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ, ਜਦੋਂ ਸਤਿਗੁਰੂ ਤੇਗ ਬਹਾਦਰ ਨੇ ਮੱਖਣ ਸ਼ਾਹ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ ਤੇ ਫਿਰ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਲਿਪਟ ਗਿਆ ਮੱਖਣ ਸ਼ਾਹ। ਤਾਜੇ ਨ ਜਾਹੇ ਸੀਸ ਤਰ ਰਹੇ ਹੋ, ਹਾਥਨ ਸਾਥ ਪਲੋਸਤ ਗਹਿਓ। ਹੁਣ ਸਤਿਗੁਰਾਂ ਦੇ ਜਿਹੜੇ ਚਰਨ ਨੇ ਉਹਨਾਂ ਦੇ ਉੱਤੋਂ ਆਪਣਾ ਸਿਰ ਮੱਖਣ ਸ਼ਾਹ ਨਹੀਂ ਚੁੱਕਦਾ, ਹੱਥਾਂ ਦੇ ਨਾਲ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਪਲੋਸ ਰਿਹਾ, ਮਲ ਰਿਹਾ। ਕਿਤਕ ਬਾਰ ਮੈਂ ਗੁਰੂ ਛੁਟਾਏ, ਪ੍ਰੇਮ ਬਸੀ ਦ੍ਰਿਗ ਜਲ ਢੁਰ ਆਏ। ਥੋੜੀ ਦੇਰ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਨੇ ਮੱਖਣ ਸ਼ਾਹ ਦੇ ਸਿਰ ਨੂੰ ਆਪਣੇ ਹਸਤ ਕਮਲਾਂ ਦੇ ਵਿਚ ਲੈ ਕੇ ਉਤਾਂਹ ਚੁੱਕਿਆ ਹੈ। ਕਵੀ ਜੀ ਲਿਖਦੇ ਨੇ ਪ੍ਰੇਮ ਬਸੀ ਦ੍ਰਿਗ ਜਲ ਢੁਰ ਆਏ। ਮੱਖਣ ਸ਼ਾਹ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਵਸ ਦੇ ਵਿਚ ਹੈ, ਇਸ ਕਰਕੇ ਅੱਖਾਂ ਦੇ ਵਿਚੋਂ ਹੰਝੂਆਂ ਦਾ ਪਾਣੀ ਡਿੱਗਦਾ। ਬਾਰ ਬਾਰ ਬੰਧਨ ਕਰ ਪਲੇ, ਬੇਦਾ ਪਾਇਓ ਚਿਤ ਚਹਿਤ ਨਾ ਚਲੇ। ਬਾਰ ਬਾਰ ਸਤਿਗੁਰਾਂ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਮੱਖਣ ਸ਼ਾਹ ਸਤਿਗੁਰਾਂ ਤੋਂ ਵਿਦਾ ਹੋ ਰਿਹਾ, ਪਰ ਕਹਿੰਦੇ ਨੇ ਚਿੱਤ ਚਹਿਤ ਨਾ ਚਲੇ। ਹੁਣ ਸਤਿਗੁਰਾਂ ਤੋਂ ਦੂਰ ਜਾਣ ਨੂੰ ਮੱਖਣ ਸ਼ਾਹ ਦਾ ਜੀ ਵੀ ਨਹੀਂ ਕਰਦਾ। ਮੋਰ ਮੋਰ ਹੇਰਤ ਨੀਠ ਚਲੰਤਾ, ਔਰ ਤਰ ਲੀਨ ਧਿਆਨ ਭਗਵੰਤਾ। ਆਪਣੇ ਹਿਰਦੇ ਦੇ ਵਿਚ ਭਗਵਾਨ ਸਤਿਗੁਰੂ ਤੇਗ ਬਹਾਦਰ ਦੇ ਧਿਆਨ ਨੂੰ ਧਾਰਨ ਕੀਤਾ ਹੈ ਤੇ ਤੁਰਿਆ ਜਾਂਦਾ ਹੈ ਹੌਲੀ ਹੌਲੀ, ਪਰ ਬਾਰ ਬਾਰ ਪਿਛਾਂ ਨੂੰ ਮੁੜ ਕੇ ਵੇਖਦਾ। ਬਹੁਤ ਮੋਲ ਕੋ ਬਰ ਸਿਰ ਪਾਏ, ਕਰੁਣਾ ਸਹਿਤ ਗੁਰੂ ਤੇ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਵੱਡ ਮੁੱਲਾ ਜਿਹੜਾ ਸਰੋਪਾ ਹੈ ਉਹ ਜਾਣ ਤੋਂ ਪਹਿਲਾਂ ਹੀ ਸਤਿਗੁਰੂ ਤੇਗ ਬਹਾਦਰ ਨੇ ਮੱਖਣ ਸ਼ਾਹ ਨੂੰ ਪ੍ਰਦਾਨ ਕੀਤਾ ਸੀ। ਸਿਰ ਪਰ ਧਰ ਨਿਜੇ ਆਏ ਵਡੇਰੇ, ਚੜਿਓ ਤੁਰੰਗਮ ਪਰ ਮਗ ਪ੍ਰੇਰੇ। ਉਸ ਸਤਿਗੁਰਾਂ ਦੇ ਦਿੱਤੇ ਹੋਏ ਸਿਰੋਪੇ ਨੂੰ ਮੱਖਣ ਸ਼ਾਹ ਨੇ ਆਪਣੇ ਸਿਰ ਦੇ ਉੱਤੇ ਰੱਖਿਆ, ਆਪਣੇ ਡੇਰੇ ਤੇ ਪਹੁੰਚਿਆ ਤੇ ਫਿਰ ਘੋੜੇ ਦੀ ਸਵਾਰੀ ਕਰਕੇ ਤੁਰ ਪਿਆ ਆਪਣੇ ਪਿੰਡ ਦੇ ਵੱਲ। ਗੁਰ ਗੁਰ ਸਿਮਰਤ ਕੀਨ ਪਿਆਨਾ, ਲੈ ਕਰ ਆਪਣਾ ਸਮਾਜ ਮਹਾਨਾ। ਗੁਰੂ ਗੁਰੂ ਦਾ ਨਾਮ ਯਾਦ ਕਰਦਾ ਹੋਇਆ ਮੱਖਣ ਸ਼ਾਹ ਜਾ ਰਿਹਾ ਹੈ। ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਇਆ ਸੀ, ਇਸ ਤੋਂ ਇਲਾਵਾ ਬਹੁਤ ਸਾਥੀ ਵੀ ਉਹਦੇ ਨਾਲ ਸਨ। ਸਾਰੇ ਸਾਜੋ ਸਮਾਨ ਨੂੰ ਤੇ ਸੰਗੀਆਂ ਨੂੰ ਨਾਲ ਲੈ ਕੇ ਉਹ ਚੱਲ ਪਿਆ। ਗਇਓ ਆਪਣੇ ਦੇਸ਼ ਮਜਾਰੀ, ਜਹ ਕਹਿ ਕੀਰਤ ਗੁਰਨ ਉਚਾਰੀ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਆਪਣੇ ਦੇਸ਼ ਦੇ ਵਿਚ ਚਲਾ ਗਿਆ ਹੈ, ਜਿੱਥੇ ਕਿੱਥੇ ਮੱਖਣ ਸ਼ਾਹ ਨੇ ਸਤਿਗੁਰੂ ਤੇਗ ਬਹਾਦਰ ਦੀ ਕੀਰਤੀ ਬਹੁਤ ਹੀ ਜ਼ਿਆਦਾ ਬਿਆਨ ਕੀਤੀ। ਇਮ ਮੱਖਣ ਜਬ ਸਦਨ ਸਿਧਾਰਾ, ਪਾਇਓ ਸਫਲ ਨਿਜ ਜਨਮ ਸੁਧਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮੱਖਣ ਸ਼ਾਹ ਆਪਣੇ ਘਰ ਚਲਾ ਗਿਆ ਹੈ, ਸਤਿਗੁਰਾਂ ਦਾ ਦਰਸ਼ਨ ਕਰਕੇ ਉਹਨੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਲਿਆ। ਪੀਛੇ ਸਤਿਗੁਰ ਉਦਮ ਤਰ, ਨਗਰ ਬਸਾਵਣ ਕੋ ਚਿਤ ਕਰੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਹੁਣ ਉਦਮ ਨੂੰ ਧਾਰਨ ਕਰਕੇ ਇਸ ਜਗ੍ਹਾ ਦੇ ਉੱਤੇ ਇੱਕ ਨਵਾਂ ਨਗਰ ਵਸਾਉਣਾ ਚਾਹੁੰਦੇ ਨੇ। ਨਿਪ ਕੇ ਲੋਕ ਗ੍ਰਾਮ ਕੇ ਔਰ, ਕਰਤ ਮਾਲਕੀ ਜੇ ਤਿਸ ਠੌਰ। ਪਹਾੜੀ ਰਾਜੇ ਦੇ ਆਦਮੀ ਇਸ ਤੋਂ ਇਲਾਵਾ ਹੋਰ ਪਿੰਡਾਂ ਦੇ ਜਿਹੜੇ ਲੋਕ ਸੀ ਉਸ ਜਗ੍ਹਾ ਦੀ ਮਾਲਕੀ ਕਰਦੇ ਸਨ, ਭਾਵ ਕੇ ਉਹਨਾਂ ਦੇ ਅਧਿਕਾਰ ਦੇ ਵਿਚ ਸੀ ਉਹ ਜ਼ਮੀਨ। ਤਿੰਨ ਕੇ ਨਿਕਟ ਮਸੰਦ ਪਠਾਇਓ, ਜਾਏ ਪਹੁੰਚ ਪਰ ਸੰਗ ਸੁਣਾਇਓ। ਸਤਿਗੁਰੂ ਤੇਗ ਬਹਾਦਰ ਨੇ ਹੁਕਮ ਕਰਕੇ ਉਹਨਾਂ ਦੇ ਕੋਲ ਆਪਣੇ ਮਸੰਦ ਨੂੰ ਭੇਜਿਆ ਹੈ ਜਿਨ੍ਹਾਂ ਦੀ ਉਹ ਜ਼ਮੀਨ ਸੀ, ਤੇ ਮਸੰਦ ਨੇ ਜਾ ਕੇ ਅੱਗੋਂ ਇਸ ਤਰ੍ਹਾਂ ਆਖਿਆ, ਕਹਿੰਦਾ ਸ੍ਰੀ ਹਰ ਗੋਬਿੰਦ ਗੁਰੂ ਬਿਸਾਲਾ ਤਿਨਕੇ ਨੰਦਨ ਧੀਰ ਕਿਰਪਾਲਾ। ਜ਼ਮੀਨ ਦੇ ਮਾਲਕਾਂ ਨੂੰ ਸਤਿਗੁਰਾਂ ਦਾ ਮਸੰਦ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵਿਸ਼ਾਲ ਗੁਰੂ ਹੋ ਚੁੱਕੇ ਨੇ, ਉਨ੍ਹਾਂ ਦੇ ਸਪੁੱਤਰ ਨੇ ਤੇਗ ਬਹਾਦਰ ਜੀ ਜਿਹੜੇ ਕਿ ਬੜੇ ਕਿਰਪਾਲੂ ਨੇ। ਜਿਨ ਸ੍ਰੀ ਤੇਗ ਬਹਾਦਰ ਨਾਮੂ ਫਿਰਤ ਸ਼ਾਂਤ ਕੀ ਬੜ ਗੁਣ ਧਾਮੂ। ਕਹਿੰਦਾ ਕਿ ਸਤਿਗੁਰਾਂ ਦਾ ਨਾਮ ਤੇਗ ਬਹਾਦਰ ਹੈ, ਉਨ੍ਹਾਂ ਦੀ ਬਿਰਤੀ ਬੜੀ ਸ਼ਾਂਤ ਵਾਲੀ ਹੈ ਤੇ ਗੁਣਾਂ ਦੇ ਕਾਰਨ। ਸੋ ਚਾਹਤ ਹੈ ਨਗਰ ਬਸਾਏ ਥਾਨ ਚੰਡ ਕਾ ਤਰੇ ਸੁਹਾਏ। ਮਸੰਦ ਉਹਨਾਂ ਜ਼ਮੀਨ ਦੇ ਮਾਲਕਾਂ ਨੂੰ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਉਥੇ ਇੱਕ ਨਗਰ ਦਾ ਨਿਰਮਾਣ ਕਰਨਾ ਚਾਹੁੰਦੇ ਨੇ, ਜਿਹੜੀ ਜਗ੍ਹਾ ਹੈ ਉਹ ਚੰਡਿਕਾ ਪਹਾੜ ਦੇ ਥੱਲੇ ਭਾਵ ਕੇ ਨੈਣਾ ਦੇਵੀ ਦਾ ਜਿਹੜਾ ਪਹਾੜ ਹੈ ਉਹਦੇ ਥੱਲੇ ਜਿਹੜੀ ਜਗ੍ਹਾ ਹੈ ਸਤਿਗੁਰੂ ਜੀ ਉਥੇ ਆਪਣਾ ਨਗਰ ਬਣਾਉਣਾ ਚਾਹੁੰਦੇ। ਜਥਾ ਇਨੋ ਕੇ ਜੇ ਛਟ ਪ੍ਰਾਤਾ ਬਾਬਾ ਗੁਰ ਦਿੱਤਾ ਬਖੇ ਆਤਾ। ਮਸੰਦ ਕਹਿੰਦਾ ਕਿ ਜਿਸ ਤਰੀਕੇ ਦੇ ਨਾਲ ਇਨ੍ਹਾਂ ਸਤਿਗੁਰਾਂ ਦੇ ਵੱਡੇ ਭਰਾ ਨੇ ਭਾਵ ਕੇ ਬਾਬਾ ਗੁਰਦਿੱਤਾ ਜੀ ਨੇ ਸਤਿਗੁਰੂ ਤੇਗ ਬਹਾਦਰ ਦੇ ਵੱਡੇ ਭਰਾਤਾ ਨੇ ਜਿਵੇਂ ਆਪਣਾ ਨਗਰ ਵਸਾਇਆ ਸੀ, ਇਸੇ ਤਰ੍ਹਾਂ ਇਹ ਵੀ ਨਗਰ ਵਸਾਉਣਾ ਚਾਹੁੰਦੇ। ਪੂਰਬ ਆਏ ਨਿਕਟ ਗਿਰ ਥਾਨ ਤਿਖ ਰਮਣੀਕ ਆਨੰਦ ਮਾਣ। ਮਸੰਦ ਕਹਿੰਦਾ ਹੈ ਕਿ ਬਾਬਾ ਗੁਰਦਿੱਤਾ ਜੀ ਇੱਕ ਸਮੇਂ ਪਹਿਲਾਂ ਇਸ ਪਹਾੜ ਦੇ ਲਾਗੇ ਆਏ ਸਨ ਤੇ ਬੜੀ ਰਮਣੀਕ ਤੇ ਚੰਗੀ ਜਗ੍ਹਾ ਜਾਣ ਕੇ ਉਹ ਬੜੇ ਖੁਸ਼ ਹੋਏ। ਸ੍ਰੀ ਕੀਰਤਪੁਰ ਕੀਨ ਬਸਾਵਣ ਚਾਰੋਂ ਵਰਨ ਕਰੇ ਘਰ ਪਾਵਣ। ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਨਗਰੀ ਦਾ ਨਿਰਮਾਣ ਕੀਤਾ, ਵਸਾਇਆ ਉਸ ਨਗਰੀ ਨੂੰ ਤੇ ਚਾਰੇ ਵਰਨਾਂ ਦੇ ਲੋਕ ਉਥੇ ਆਣ ਕੇ ਵਸੇ ਘਰ ਪਾ ਪਾ ਕੇ। ਤਿਵੇਂ ਅਭਿਲਾਖਤ ਥਿਰ ਤਾ ਲਹੇ ਜ਼ਰ ਖਰੀਦ ਚਿਤ ਕੋ ਚਿਤ ਚਹੇ। ਸਤਿਗੁਰਾਂ ਦਾ ਮਸੰਦ ਕਹਿੰਦਾ ਕਿ ਉਸੇ ਤਰ੍ਹਾਂ ਦੀ ਲਾਲਸਾ ਹੈ ਸਤਿਗੁਰੂ ਤੇਗ ਬਹਾਦਰ ਜੀ ਕਿ ਇਸ ਜਗ੍ਹਾ ਦੇ ਉਤੇ ਮੈਂ ਨਗਰ ਵਸਾਵਾਂ। ਜ਼ਰ ਖਰੀਦ ਚਿਤ ਕੋ ਚਿਤ ਚਹੇ ਭਾਵ ਕੇ ਜ਼ਮੀਨ ਮੁੱਲ ਲੈਣੀ ਚਾਹੁੰਦੇ ਹਨ ਸਤਿਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ। ਇਸ ਕਾਰਨ ਤੇ ਹਮ ਚਲ ਆਏ ਸੁਣ ਮਸੰਦ ਤੇ ਨਰ ਸਮੁਦਾਏ। ਮਸੰਦ ਕਹਿੰਦਾ ਹੈ ਕਿ ਇਸੇ ਕਾਰਨ ਦੇ ਵਾਸਤੇ ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ। ਕਵੀ ਜੀ ਲਿਖਦੇ ਨੇ ਕਿ ਮਸੰਦ ਦੀਆਂ ਗੱਲਾਂ ਨੂੰ ਉਹਨਾਂ ਸਾਰਿਆਂ ਨੇ ਸੁਣਿਆ। ਅਵਣੀ ਪਤ ਕੋ ਬੂਜਨ ਕੀਨਾ ਦੀਨ ਹੁਕਮ ਨਿਕੇ ਚਿਤ ਚੀਨਾ। ਅਵਨੀ ਤੋਂ ਭਾਵ ਹੈ ਧਰਤੀ ਤੇ ਪਤੀ ਤੋਂ ਭਾਵ ਹੈ ਧਰਤੀ ਦਾ ਮਾਲਕ, ਭਾਵ ਕੇ ਜ਼ਮੀਨ ਦਾ ਉਹ ਜਿਹੜਾ ਮਾਲਕ ਸੀ ਉਸ ਨੂੰ ਪੁੱਛਿਆ ਗਿਆ। ਨਿਪਕੇ ਨਰ ਯਾਰ ਗ੍ਰਾਮਣ ਕੇਰੇ ਆਏ ਸਥਾਨ ਸਰਬ ਕੋ ਹੇਰੇ। ਰਾਜੇ ਦੇ ਆਦਮੀਆਂ ਨੇ ਤੇ ਹੋਰ ਜਿਹੜੇ ਜ਼ਮੀਨ ਦੇ ਮਾਲਕ ਸਨ ਉਹਨਾਂ ਨੇ ਜਾ ਕੇ ਉਸ ਜਗ੍ਹਾ ਨੂੰ ਦੇਖਿਆ। ਮਿਲ ਸਭਿਨ ਜਿਮ ਮੋਲ ਬਖਾਨਾ ਕੇਤਕ ਦੀਨ ਦਰਬ ਤਿਨ ਪਾਨਾ। ਜਿੰਨੀ ਸਤਿਗੁਰਾਂ ਨੂੰ ਜ਼ਮੀਨ ਚਾਹੀਦੀ ਸੀ ਸਤਿਗੁਰਾਂ ਨੇ ਉਹ ਦੱਸੀ ਤੇ ਉਹਨਾਂ ਸਾਰਿਆਂ ਨੇ ਫਿਰ ਉਸ ਜ਼ਮੀਨ ਦਾ ਮੁੱਲ ਪਾਇਆ। ਕੇਤਕ ਦੀਨ ਦਰਬ ਤਿਹ ਪਾਨਾ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਉਹਨਾਂ ਦੀ ਮੂੰਹ ਮੰਗੀ ਜਿਹੜੀ ਰਕਮ ਸੀ ਉਹਨਾਂ ਨੂੰ ਅਦਾ ਕੀਤੀ ਗਈ ਮਸੰਦ ਦੇ ਵੱਲੋਂ। ਜਿਮ ਮੋਲ ਬਖਾਨਾ ਕੇਤਕ ਦਰਬ ਦੀਨ ਤਿਨ ਪਾਨਾ। ਭਾਵ ਕੇ ਜਿੰਨਾ ਮੁੱਲ ਉਹਨਾਂ ਨੇ ਮੰਗਿਆ ਉਹਨਾਂ ਹੀ ਸਤਿਗੁਰਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਪਹੁੰਚਾ ਦਿੱਤਾ। ਜ਼ਰ ਖਰੀਦ ਕੇ ਪਟੇ ਲਿਖਾਏ ਲੈ ਸਤਿਗੁਰ ਨਿਜ ਨਿਕਟ ਰਖਾਏ। ਭਾਵ ਕੇ ਲਿਖਤ ਪੜਤ ਚੰਗੇ ਤਰੀਕੇ ਦੇ ਨਾਲ ਕੀਤੀ ਗਈ ਹੈ ਕਿ ਜਿਹੜੀ ਜ਼ਮੀਨ ਹੈ ਇਹ ਵੇਚੀ ਜਾਂਦੀ ਹੈ ਇੰਨੇ ਪੈਸਿਆਂ ਦੇ ਵਿੱਚ ਤੇ ਇਸ ਆਦਮੀ ਨੂੰ ਵੇਚੀ ਜਾਂਦੀ ਹੈ। ਉਹ ਜਿਹੜੇ ਕਾਗਜ਼ ਪੱਤਰ ਸਨ ਲਿਖਾ ਕੇ ਸਤਿਗੁਰਾਂ ਨੇ ਆਪਣੇ ਕੋਲ ਰੱਖ ਲਏ। ਰੁਚਿਰ ਮਹੂਰਤ ਮੈਂ ਕਰ ਤਿਆਰੀ ਗਣਕਾਰੀ ਗਣ ਲੀਨ ਹਕਾਰੀ। ਸਤਿਗੁਰਾਂ ਨੇ ਚੰਗੇ ਮਹੂਰਤ ਦੀ ਜਾਣਕਾਰੀ ਹਾਸਲ ਕੀਤੀ ਹੈ ਤੇ ਫਿਰ ਬਹੁਤੇ ਸਾਰੇ ਕਾਰੀਗਰਾਂ ਨੂੰ ਬੁਲਾ ਲਿਆ। ਬ੍ਰਿੰਦ ਮਜੂਰਨ ਦੇ ਤਾਨਿਆਂ ਨੇ ਲੈ ਸਭ ਆਪਣੇ ਸੰਗ ਪਿਆਨੇ, ਬਹੁਤਾ ਸਾਰਾ ਧਨ ਦਾ ਖਰਚਾ ਕਰਕੇ ਬਹੁਤੇ ਸਾਰੇ ਮਜ਼ਦੂਰਾਂ ਨੂੰ ਵੀ ਬੁਲਾਇਆ ਗਿਆ ਹੈ। ਲੈ ਸਭ ਆਪਣੇ ਸੰਗ ਪਿਆਨੇ, ਭਾਵ ਕੇ ਕਾਰੀਗਰ ਲੈ ਕੇ ਮਜ਼ਦੂਰਾਂ ਨੂੰ ਚੱਲ ਪਏ। ਸਭ ਤਰਕੀਬ ਆਪ ਉਪਦੇਸ਼ੀ, ਸਦਨ ਯਾਦ ਕੀ ਨੀਵ ਵਸ਼ੇਸ਼ੀ। ਸਤਿਗੁਰੂ ਤੇਗ ਬਹਾਦਰ ਨੇ ਸਾਰੀ ਜਿਹੜੀ ਤਰਕੀਬ ਸੀ ਆਪ ਉਪਦੇਸ਼ ਕਰਕੇ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਘਰ ਬਣਨੇ ਚਾਹੀਦੇ ਨੇ, ਨੀਂਹ ਕਿੰਨੀ ਤੇ ਵਿਸ਼ੇਸ਼ ਡੂੰਘੀ ਹੋਣੀ ਚਾਹੀਦੀ। ਥਾਣ ਅਜੀਤ ਜਾਣਪੁਰ ਕੀਨਾ, ਬਿਜੈ ਮਹੂਰਤ ਮੈਂ ਚਿਤ ਚੀਨਾ। ਕਵੀ ਜੀ ਲਿਖਦੇ ਨੇ ਕਿ ਜਿੱਤ ਦੇ ਮਹੂਰਤ ਦੇ ਵਿੱਚ ਚਿੱਤ ਜਾਣ ਕੇ ਸਤਿਗੁਰਾਂ ਨੇ ਜਾਣਿਆ ਕਿ ਜਿਹੜੀ ਜਗ੍ਹਾ ਹੈ ਇਹ ਅਜੀਤ ਹੋਵੇਗੀ। ਅਜੀਤ ਤੋਂ ਭਾਵ ਹੈ ਕਿ ਜਿਹੜੀ ਕਦੇ ਜਿੱਤੀ ਨਹੀਂ ਜਾ ਸਕਦੀ, ਕਿਉਂਕਿ ਇਹੀ ਨਗਰੀ ਸੀ ਜਿੱਥੇ ਕਿ ਬਾਅਦ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਿਵਾਸ ਕੀਤਾ ਤੇ ਬੜੇ ਜੰਗ ਯੁੱਧ ਵੀ ਕੀਤੇ। ਹੁਣ ਸਤਿਗੁਰੂ ਤੇਗ ਬਹਾਦਰ ਜੀ ਆਉਣ ਵਾਲੇ ਸਮੇਂ ਤੋਂ ਜਾਣੂ ਨੇ। ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਜਗ੍ਹਾ ਐਸੀ ਹੈ ਜਿਹੜੀ ਅਜਿੱਤ ਹੋਵੇਗੀ, ਜਿਹਨੂੰ ਕੋਈ ਜਿੱਤ ਨਹੀਂ ਸਕੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਗੇ ਮਹੂਰਤ ਤੋਂ ਵਿਚਾਰ ਲਾਇਆ।
ਟੱਕ ਲਗਾਏ ਗੁਰ ਪ੍ਰਥਮ ਮਨਾਏ, ਦਾਸਨ ਤੇ ਪਕਵਾਨ ਅਨਾਏ।
ਸਤਿਗੁਰੂ ਤੇਗ ਬਹਾਦਰ ਨੇ ਨਗਰ ਦੇ ਨਿਰਮਾਣ ਦੇ ਵਾਸਤੇ ਆਪਣੇ ਹਸਤ ਕਮਲਾਂ ਦੇ ਨਾਲ ਟੱਕ ਲਾਇਆ। ਪ੍ਰਥਮ ਗੁਰੂ ਸਭੇ ਮਨਾਏ ਤੇ ਪਹਿਲੇ ਸਤਿਗੁਰੂ ਸਾਹਿਬਾਨ ਸਾਰੇ ਮਨਾਏ, ਕਿਉਂਕਿ ਮੌਕੇ ਦੇ ਮਾਲਕ ਨੇ ਸਤਿਗੁਰੂ ਤੇਗ ਬਹਾਦਰ ਜੀ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਤੱਕ ਉਨ੍ਹਾਂ ਨੇ ਸਾਰੇ ਗੁਰੂਆਂ ਨੂੰ ਯਾਦ ਕੀਤਾ। ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਜਿਹੜਾ ਵੀ ਸਤਿਗੁਰੂ ਮੌਕੇ ਦਾ ਮਾਲਕ ਹੁੰਦਾ ਹੈ, ਜਦੋਂ ਗੁਰਿਆਈ ਗੱਦੀ ਦੇ ਉੱਤੇ ਸਾਹਮਣੇ ਪ੍ਰਗਟ ਰੂਪ ਦੇ ਵਿੱਚ ਬਿਰਾਜਮਾਨ ਹੋਵੇ ਤੇ ਕਦੇ ਉਹਦਾ ਨਾਂ ਨਹੀਂ ਲਿਆ ਜਾਂਦਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਭਾਵੇਂ ਪੂਰਨ ਸਤਿਗੁਰੂ ਨੇ, ਪਰ ਉਨ੍ਹਾਂ ਨੇ ਟੱਕ ਲਾਇਆ ਹੈ ਤੇ ਜਦੋਂ ਅਰਦਾਸਾ ਕੀਤਾ ਗਿਆ ਉਹ ਸਤਿਗੁਰੂ ਹਰਿਕ੍ਰਿਸ਼ਨ ਤੱਕ ਹੀ ਅਰਦਾਸਾ ਹੋਇਆ। ਦਾਸਨ ਤੇ ਪਕਵਾਨ ਅਨਾਏ, ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਦਾਸਾਂ ਤੋਂ ਪਕਵਾਨ ਮੰਗਵਾਏ।
ਸਰਬ ਪ੍ਰਕਾਰ ਕੀਨ ਗਣ ਮੰਗਲ, ਜਿਨ ਦਰਸ਼ਨ ਤੇ ਮਿਟੇ ਮੰਗਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਸਤਿਗੁਰੂ ਤੇਗ ਬਹਾਦਰ ਨੇ ਸਾਰੇ ਹੀ ਮੰਗਲ ਕੀਤੇ ਨੇ, ਖੁਸ਼ੀਆਂ ਕੀਤੇ ਨੇ, ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਸਾਰੇ ਅਮੰਗਲ ਜਿਹੜੀਆਂ ਗਮੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ।
ਕਾਰੀਗਰ ਲਗਾਏ ਗਨ ਦਏ, ਸਦਨ ਉਸਾਰਨ ਲਾਗਤ ਪਏ।
ਹੁਕਮ ਕਰਕੇ ਕਾਰੀਗਰਾਂ ਨੂੰ ਲਾ ਦਿੱਤਾ ਗਿਆ ਹੈ, ਕਾਰੀਗਰ ਸਦਨਾਂ ਦੀ ਘਰਾਂ ਦੀ ਉਸਾਰੀ ਕਰਨ ਲੱਗੇ।
ਬਸਨ ਹਾਰ ਗਣ ਲੋਕ ਬੁਲਾਏ, ਦਾਨ ਮਾਣ ਕਰ ਸੇ ਹਰ ਖਾਏ।
ਬਸਨ ਵਾਲੇ ਬਹੁਤੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਹੈ, ਉਹਨਾਂ ਨੂੰ ਦਾਨ ਦੇ ਕੇ ਤੇ ਮਾਣ ਕਰਕੇ ਖੁਸ਼ ਕੀਤਾ।
ਨਿਕਟ ਕੇ ਦੂਰ ਸੁਣਿਓ ਸਭ ਹੂਣ, ਗੁਰਪੁਰ ਬਸਨ ਲੱਗਿਓ ਵਿੱਚ ਦੂਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੇੜੇ ਤੇ ਦੂਰ ਹਰ ਇੱਕ ਜਗ੍ਹਾ ਦੇ ਉੱਤੇ ਇਹ ਖਬਰ ਪਹੁੰਚੀ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਦੂਣ ਦੇ ਵਿੱਚ ਆਪਣੀ ਨਵੀਂ ਨਗਰੀ ਵਸਾਉਣ ਲੱਗੇ ਨੇ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਪਹਾੜਾਂ ਦੀ ਜਿਹੜੀ ਵਿਚਕਾਰਲੀ ਖਾਲੀ ਜਗ੍ਹਾ ਹੁੰਦੀ ਹੈ ਉਸ ਨੂੰ ਦੂਣ ਆਖਿਆ ਜਾਂਦਾ।
ਕੇਤਕ ਬਣ ਕੇ ਆਏ ਕਰ ਮਿਲੇ, ਬਣ ਜਹੇਤ ਹਾਟਨ ਕਰ ਭਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਣੀ ਆਦਿਕ ਬਹੁਤ ਸਾਰੇ ਮਿਲੇ ਨੇ ਜਿਨ੍ਹਾਂ ਨੇ ਵਪਾਰ ਦਾ ਕੰਮ ਕਰਨਾ ਹੈ, ਇਸ ਕਰਕੇ ਉਨ੍ਹਾਂ ਨੇ ਹੱਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਉਸ ਨਵੇਂ ਬਣ ਰਹੇ ਨਗਰ ਦੇ ਵਿੱਚ।
ਕਿਤਕ ਮਿਹਨਤੀ ਮਾਨ ਵੀ ਆਏ, ਚਲੇ ਜੀਵ ਕਾ ਮਨ ਲਖ ਪਾਏ।
ਕਈ ਜਿਹੜੇ ਮਿਹਨਤ ਕਰਨ ਵਾਲੇ ਮਨੁੱਖ ਨੇ ਉਹ ਵੀ ਆਏ ਨੇ, ਉਹਨਾਂ ਨੇ ਮਨ ਦੇ ਵਿੱਚ ਵਿਚਾਰਿਆ ਕਿ ਉਹ ਸਾਰੀ ਦਾ ਕੰਮ ਹੋ ਰਿਹਾ, ਸਾਡੀ ਜੀਵਿਕਾ ਚੱਲੇਗੀ, ਅਸੀਂ ਕੰਮ ਕਰਾਂਗੇ ਤੇ ਮਜ਼ਦੂਰੀ ਮਿਲੇਗੀ।
ਆਪਣੇ ਸਦਨ ਉਸਾਰਨ ਚਾਹੇ,
ਸੁੱਤ ਬਣ ਤਾਲੇ ਕਰ ਤਹਿ ਰਹੇ। ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਲੋਕ ਉੱਥੇ ਆ ਗਏ ਨੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਿ ਆਪਣਾ ਘਰ ਬਣਾ ਕੇ ਇੱਥੇ ਰਵਾਂਗੇ। ਕੇਤਕ ਦੁਆਬੇ ਆਦਿਕ ਦੇਸ਼ ਬਸਨ ਹਾਰ ਮਿਲ ਗੁਰੂ ਵਿਸ਼ੇਸ਼। ਦੁਆਬੇ ਇਲਾਕੇ ਦੇ ਵਿਚ ਰਹਿਣ ਵਾਲੇ ਬਹੁਤ ਸਾਰੇ ਉੱਥੇ ਵਿਸ਼ੇਸ਼ ਰੂਪ ਦੇ ਵਿਚ ਪਹੁੰਚੇ। ਕਿਤਕ ਪਹਾੜਨ ਕੀ ਜਹਿ ਦੂਣ ਗੁਰਪੁਰ ਬਸਨ ਜਾਣ ਸਭ ਹੋਣ। ਇਸ ਤਰ੍ਹਾਂ ਮਾਨੋ ਕਿ ਪਹਾੜਾਂ ਦੀ ਦੂਣ ਦੇ ਵਿਚ ਹਰ ਇਕ ਜਗ੍ਹਾ ਦੇ ਉੱਤੇ ਗੁਰੂ ਦੀ ਨਵੀਂ ਬਣਾਈ ਜਾ ਰਹੀ ਨਗਰੀ ਦਾ ਜਸ ਹੋਇਆ। ਸੁੱਤ ਬਣ ਤਾਰਦਿਕਲੇ ਕੁਟੰਬ ਬਸਿਓ ਚਹਿਤ ਪੇ ਗੁਰੂ ਇਲੰਬ। ਆਸੇ ਪਾਸੇ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਉਹ ਵੀ ਆਪਣੇ ਪਰਿਵਾਰ ਦੇ ਸਮੇਤ ਇਸ ਨਗਰੀ ਦੇ ਵਿਚ ਹੀ ਰਹਿਣਾ ਚਾਹੁੰਦੇ ਨੇ ਗੁਰੂ ਜੀ ਦਾ ਆਸਰਾ ਮੰਨ ਕੇ। ਮਿਲੇ ਮਸੰਦਨ ਕੇ ਸੰਗ ਜਾਏ ਚਹਿਤ ਵਸਤ ਜੋ ਜਾਚਤ ਪਾਏ। ਜਿਹੜਾ ਵੀ ਨਗਰ ਦੇ ਵਿਚ ਰਹਿਣ ਦੇ ਵਾਸਤੇ ਆਉਂਦਾ ਹੈ ਉਹ ਪਹਿਲਾਂ ਜਾ ਕੇ ਮਸੰਦਾਂ ਨੂੰ ਮਿਲਦਾ ਹੈ, ਉਹਨਾਂ ਤੋਂ ਪੁੱਛਦਾ ਹੈ ਤੇ ਫਿਰ ਉਹਨਾਂ ਦੀਆਂ ਮੰਗੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਹੁਕਮ ਕੀਓ ਸ੍ਰੀ ਤੇਗ ਬਹਾਦਰ ਜੋ ਮੰਗੈ ਕੁਛ ਦੀਜੈ ਸਾਦਰ। ਕਿਉਂਕਿ ਸਤਿਗੁਰੂ ਤੇਗ ਬਹਾਦਰ ਨੇ ਮਸੰਦਾਂ ਨੂੰ ਪਹਿਲਾਂ ਹੀ ਹੁਕਮ ਕੀਤਾ ਹੋਇਆ ਕਿ ਜਿਹੜਾ ਜੋ ਵੀ ਮੰਗੇ ਉਹਨੂੰ ਉਹ ਚੀਜ਼ ਦਿੱਤੀ ਜਾਵੇ ਤੇ ਇਸ ਤੋਂ ਇਲਾਵਾ ਸਾਦਰ ਦੇ ਨਾਲ ਦਿੱਤੀ ਜਾਵੇ, ਸਤਿਕਾਰ ਦੇ ਨਾਲ ਦਿੱਤੀ ਜਾਵੇ। ਯਾਂ ਤੇ ਘਰੀ ਸਹਾਇ ਮਸੰਦ ਕਾਸ਼ ਡਿਆਦਕ ਦੇਤ ਬਿਲੰਦ। ਹੁਣ ਕਵੀ ਜੀ ਲਿਖਦੇ ਨੇ ਕਿ ਮਸੰਦ ਸਤਿਗੁਰੂ ਤੇਗ ਬਹਾਦਰ ਦੇ ਹੁਕਮ ਦੀ ਤਾਮੀਨ ਕਰਦੇ ਨੇ, ਲੱਕੜਾਂ ਆਦਿਕ ਵੀ ਬਹੁਤ ਸਾਰੀਆਂ ਉਹ ਵਸਣ ਵਾਲਿਆਂ ਨੂੰ ਦੇ ਦਿੰਦੇ ਨੇ। ਕੇ ਚਿਤ ਚਿਨ ਚਿਨਾਮ ਕੇਈ ਲੇ ਕੁਟੰਬ ਬਾਸੇ ਤਹਿ ਤੇਈ। ਕੋਈ ਆਪ ਚਿਣਦਾ ਹੈ ਤੇ ਕੋਈ ਕਿਸੇ ਨੂੰ ਕਹਿ ਕੇ ਘਰਾਂ ਦਾ ਨਿਰਮਾਣ ਕਰਾਉਂਦਾ ਹੈ। ਲੇ ਕੁਟੰਬ ਬਾਸੇ ਤਹਿਤ ਬਹੁਤ ਸਾਰੇ ਆਪਣੇ ਪਰਿਵਾਰ ਦੇ ਸਮੇਤ ਉਥੇ ਆਣ ਕੇ ਵਸੇ। ਚੀਨੀ ਦੁਕਾਨ ਬਾਜ਼ਾਰ ਬਣਾਇਓ ਲੇ ਵਸਤਨ ਵਿਵਹਾਰ ਚਲਾਇਓ। ਬਹੁਤੀਆਂ ਸਾਰੀਆਂ ਦੁਕਾਨਾਂ ਬਣਾਈਆਂ ਗਈਆਂ ਨੇ, ਬਾਜ਼ਾਰ ਦੀ ਰਚਨਾ ਹੋਈ ਹੈ ਤੇ ਬਾਣੀਆਂ ਆਦਿਕ ਨੇ ਆਪਣੀਆਂ ਚੀਜ਼ਾਂ ਦੁਕਾਨਾਂ ਦੇ ਵਿਚ ਰੱਖ ਕੇ ਆਪਣਾ ਵਿਹਾਰ ਚਲਾਇਆ। ਸੰਗਤ ਆਵਤ ਦੇਸ਼ ਬਦੇਸ਼ ਸੌਦਾ ਹੋਵਣ ਲੱਗਿਓ ਵਿਸ਼ੇਸ਼। ਦੂਰਾਂ ਦੂਰਾਂ ਤੋਂ ਸੰਗਤਾਂ ਆਉਣ ਲੱਗੀਆਂ ਨੇ। ਜਿਹੜਾ ਸੌਦਾ ਆਦਿਕ ਹੈ ਉਹ ਦੁਕਾਨਾਂ ਤੋਂ ਖਰੀਦਿਆ ਜਾਂਦਾ ਹੈ, ਇਸ ਕਰਕੇ ਵਿਹਾਰ ਦਾ ਕੰਮ ਚੱਲ ਪਿਆ। ਚਾਵਰ ਚੂਣ ਦਾਰ ਤੇ ਆਦ ਸਭ ਬਣ ਜਾ ਹਿਤ ਭੋਜਨ ਸਾਧ। ਭਾਵ ਕੇ ਚੌਲ ਆਟਾ ਆਦਿਕ ਤੇ ਦਾਲਾਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਵੇਚੀਆਂ ਜਾਂਦੀਆਂ ਨੇ, ਕਿਉਂਕਿ ਭੋਜਨ ਦੀ ਹਰ ਇੱਕ ਨੂੰ ਲੋੜ ਪੈਂਦੀ। ਇਸ ਬਿਦ ਕਿਤਕ ਬਸੇ ਤਹਿਆਨ ਮਿਹਨਤ ਮਾਨ ਵਠਾਨ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਲੋਕ ਆਣ ਕੇ ਉਥੇ ਵਸ ਗਏ ਨੇ। ਮਿਹਨਤ ਮਾਨਵ ਠਾਣ ਮਹਾਨ, ਮਿਹਨਤ ਕਰਨ ਵਾਲੇ ਮਿਹਨਤੀਆਂ ਨੇ ਬਹੁਤ ਸਾਰੀ ਮਿਹਨਤ ਕੀਤੀ, ਕਮਾਈ ਕੀਤੀ। ਲੇਤ ਮਜੂਰੀ ਜੋ ਜਿਸ ਕਰਹੀ ਆਪਣੇ ਜੀਵ ਕਾ ਸਭ ਅਨੁਸਰਹੀ। ਜਿੰਨਾ ਕੋਈ ਮਜ਼ਦੂਰ ਕੰਮ ਕਰਦਾ ਹੈ ਉਸਦੀ ਮਜ਼ਦੂਰੀ ਉਸ ਨੂੰ ਦਿੱਤੀ ਜਾਂਦੀ ਹੈ। ਆਪਣੇ ਜੀਵ ਕਾ ਸਭ ਅਨੁਸਰਹੀ ਭਾਵ ਕੇ ਆਪਣੀ ਜੀਵਿਕਾ ਸਾਰੇ ਚਲਾਉਂਦੇ ਹਨ ਆਪਣੀ ਰੁਚੀ ਦੇ ਅਨੁਸਾਰ। ਪ੍ਰਥਮ ਸਬਣ ਕੋ ਜੋ ਜਿਸ ਲਾਇਕ ਦੇਤ ਭਾਏ ਗੁਰ ਸਭ ਸੁਖ ਦਾਇਕ। ਪ੍ਰਥਮ ਭਾਵ ਕੇ ਸਾਰਿਆਂ ਤੋਂ ਪਹਿਲਾਂ ਜੋ ਆਦਮੀ ਜਿਸ ਚੀਜ਼ ਦੇ ਲਾਇਕ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਉਥੇ ਨਿਯੁਕਤ ਕੀਤਾ। ਪ੍ਰਥਮ ਗੁਰਨ ਜਿਮ ਨਗਰ ਬਸਾਏ ਤਿਮ ਹੀ ਹੋਤ ਪਯੋ ਸਮੁਦਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਸਤਿਗੁਰੂ ਸਾਹਿਬਾਨਾਂ ਨੇ ਜਿਵੇਂ ਜਿਵੇਂ ਨਗਰਾਂ ਦਾ ਨਿਰਮਾਣ ਕੀਤਾ ਸੀ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਸਤਿਗੁਰਾਂ ਨੇ ਭਾਵ ਕੇ ਤੇਗ ਬਹਾਦਰ ਨੇ ਵੀ ਨਵੇਂ ਨਗਰ ਦਾ ਨਿਰਮਾਣ ਕੀਤਾ ਹੈ। ਇੱਥੇ ਵੀ ਪਹਿਲਿਆਂ ਨਗਰਾਂ ਦੀ ਤਰ੍ਹਾਂ ਬੜਾ ਲੋਕਾਂ ਦਾ ਇਕੱਠ ਹੋਇਆ। ਪੁਣ ਸਤਿਗੁਰ ਨਿਜ ਧਾਮਣ ਕੇਰੀ ਨੀਵੀ ਨੀਵ ਖੁਦਾਏ ਕਨੇਰੀ। ਜਦੋਂ ਸਾਰਾ ਕੁਝ ਬਣ ਗਿਆ ਤੇ ਫੇਰ ਸਤਿਗੁਰੂ ਤੇਗ ਬਹਾਦਰ ਨੇ ਆਪਣੇ ਰਹਿਣ ਦੇ ਵਾਸਤੇ ਮਕਾਨ ਬਣਾਉਣ ਦਾ ਹੁਕਮ ਕੀਤਾ ਹੈ। ਜਿਹੜੀ ਨੀਂਹ ਸੀ ਬਹੁਤ ਜਿਆਦਾ ਡੂੰਗੀ ਖੋਦੀ ਗਈ। ਖਾਰੇ ਹੋਏ ਕਰ ਜੁਗਤ ਬਤਾਈ ਇਮ ਚਿਨੀਐ ਨਿਕੇਤ ਸੁਖ ਦਾਈ। ਸਤਿਗੁਰੂ ਤੇਗ ਬਹਾਦਰ ਨੇ ਕਾਰੀਗਰਾਂ ਦੇ ਲਾਗੇ ਹੋ ਕੇ ਸਾਰੀ ਜੁਗਤੀ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਨਿਕੇਤਾਂ ਨੂੰ ਘਰ ਨੂੰ ਬਣਾਉਣਾ ਹੈ ਜਿਹੜੇ ਕਿ ਹਰ ਇੱਕ ਰੁੱਤ ਦੇ ਵਿੱਚ ਸੁਖਦਾਈ ਹੋਣ। ਸੁਣ ਕਾਰੀਗਰ ਲੱਗੇ ਉਸਾਰਨ ਸੁੰਦਰ ਘਰ ਸਮੇਤ ਵਿਸਤਾਰਨ। ਕਵੀ ਜੀ ਲਿਖਦੇ ਨੇ ਕਿ ਹੁਕਮ ਨੂੰ ਸੁਣ ਕੇ ਕਾਰੀਗਰ ਸਤਿਗੁਰਾਂ ਦੇ ਵਸੇਬੇ ਦੇ ਵਾਸਤੇ ਘਰ ਨੂੰ ਸੁੰਦਰ ਨੂੰ ਉਸਾਰਨ ਲੱਗੇ ਨੇ ਜਿਹੜਾ ਕਿ ਬਹੁਤ ਜ਼ਿਆਦਾ ਵਿਸਥਾਰ ਦੇ ਵਿੱਚ ਹੋਵੇ, ਫੈਲਾਅ ਦੇ ਵਿੱਚ ਹੋਵੇ, ਭਾਵ ਕੇ ਵੱਡਾ ਹੋਵੇ। ਇੱਕ ਤਮਸਾਲਾ ਵੱਡੀ ਬਣਾਈ ਜਿਸਮ ਸੰਗਤ ਉਤਰੈ ਆਈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਬਹੁਤ ਸਾਰੀ ਵੱਡੀ ਧਰਮਸ਼ਾਲਾ ਬਣਵਾਈ ਗਈ ਹੈ ਜਿੱਥੇ ਕਿ ਸਤ ਸੰਗਤ ਦਾ ਇਕੱਠ ਹੋਵੇ। ਰਾਖੇ ਦਰ ਅਨੇਕ ਚਹੁਰ ਗ੍ਰੀਮਖ ਮੈਂ ਸਮੀਰ ਕੀ ਲੋੜ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਧਰਮਸ਼ਾਲਾ ਬਣਵਾਈ ਗਈ ਹੈ ਉਹਦੇ ਬਹੁਤ ਸਾਰੇ ਅਨੇਕਾਂ ਚਾਰੇ ਪਾਸੇ ਦਰਵਾਜੇ ਰੱਖੇ ਗਏ ਨੇ ਕਿਉਂਕਿ ਗ੍ਰੀਮਖ ਮੈਂ ਸਮੀਰ ਕੀ ਲੋੜ, ਕਿਉਂਕਿ ਗਰਮੀ ਦੀ ਰੁੱਤ ਦੇ ਵੇਲੇ ਸਮੀਰ ਦੀ ਭਾਵ ਕੇ ਹਵਾ ਦੀ ਲੋੜ ਪੈਂਦੀ ਹੈ। ਇਸ ਕਰਕੇ ਉਸ ਧਰਮਸ਼ਾਲਾ ਦੇ ਦਰਵਾਜੇ ਬਹੁਤ ਸਾਰੇ ਰੱਖੇ ਗਏ ਨੇ। ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਇਹ ਜੋ ਹਰੀ ਮੰਦਰ ਹੈ ਇਹ ਵੀ ਸੰਗਤ ਦਾ ਇਕੱਠ ਕਰਨ ਦੀ ਇੱਕ ਜਗ੍ਹਾ ਹੈ ਕਿਉਂਕਿ ਰੋਜ਼ ਇੱਥੇ ਆਸਾ ਜੀ ਦੀ ਵਾਰ ਲੱਗਦੀ ਹੈ, ਨਿਤਨੇਮ ਹੁੰਦਾ, ਕਥਾ ਹੁੰਦੀ ਹੈ, ਸਤਿਗੁਰੂ ਜੀ ਆਣ ਕੇ ਬਿਰਾਜਮਾਨ ਹੁੰਦੇ ਨੇ, ਦਰਸ਼ਨ ਦਿੰਦੇ ਨੇ। ਇਸ ਦੇ ਦਰਵਾਜੇ ਵੀ ਚਾਰੇ ਪਾਸੇ ਤੁਸੀਂ ਦੇਖਦੇ ਹੋ ਬਹੁਤ ਸਾਰੇ ਨੇ, ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ ਹੈ ਕਿਉਂਕਿ ਆਧੁਨਿਕ ਯੁੱਗ ਹੈ, ਤਰੱਕੀ ਦਾ ਯੁੱਗ ਹੈ, ਇਸ ਕਰਕੇ ਹੁਣ ਦਰਵਾਜੇ ਖੋਲਣ ਦੀ ਜ਼ਿਆਦਾਤਰ ਲੋੜ ਹੀ ਨਹੀਂ ਪੈਂਦੀ ਕਿਉਂਕਿ ਏਸੀ ਲੱਗੇ ਨੇ, ਏਅਰ ਕੰਡੀਸ਼ਨ ਲੱਗੇ ਨੇ, ਸੰਗਤ ਨੂੰ ਇੰਨਾ ਸੁਖ ਬਣਾ ਦਿੱਤਾ ਹੈ ਕਿ ਦਰਵਾਜੇ ਖੋਲ ਕੇ ਹਵਾ ਲੈਣ ਦੀ ਲੋੜ ਹੀ ਨਹੀਂ। ਗਰਮੀ ਦੀ ਰੁੱਤ ਦੇ ਵੇਲੇ ਏਸੀ ਚਲਾਏ ਜਾਂਦੇ ਨੇ, ਸੰਗਤ ਆਰਾਮ ਦੇ ਨਾਲ ਉਸ ਠੰਡ ਦਾ ਆਨੰਦ ਪਾਉਂਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਰੁੱਤ ਹੁੰਦੀ ਹੈ ਸਿਆਲ ਦੀ ਫਿਰ ਹੀਟਰ ਵੀ ਚੱਲ ਜਾਂਦੇ ਨੇ। ਮੇਰਾ ਸਿਰ ਕਹਿਣ ਤੋਂ ਭਾਵ ਹੈ ਕਿ ਉਸ ਵੇਲੇ ਜੋ ਕੁਝ ਬਣਿਆ ਉਸ ਵਾਤਾਵਰਨ ਦੇ ਅਨੁਕੂਲ ਬਣਿਆ ਕਿਉਂਕਿ ਉਦੋਂ ਇਸ ਤਰ੍ਹਾਂ ਦਾ ਕੋਈ ਬਿਜਲੀ ਦਾ ਇੰਤਜ਼ਾਮ ਨਹੀਂ ਸੀ, ਕੋਈ ਏਸੀ ਜਾਂ ਪੱਖਿਆਂ ਦਾ ਇੰਤਜ਼ਾਮ ਨਹੀਂ ਸੀ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਨੇ ਐਸੀ ਧਰਮਸ਼ਾਲਾ ਬਣਵਾਈ ਹੈ ਜਿਹਨੂੰ ਚਾਰੇ ਪਾਸੇ ਬਹੁਤੇ ਦਰਵਾਜੇ ਲਾਏ ਗਏ ਨੇ ਤਾਂ ਕਿ ਦਰਵਾਜਿਆਂ ਨੂੰ ਖੋਲ ਦਿੱਤਾ ਜਾਵੇ ਤੇ ਠੰਡੀ ਠੰਡੀ ਹਵਾ ਸੰਗਤ ਨੂੰ ਪ੍ਰਦਾਨ ਹੋਵੇ। ਮੇਰਾ ਸਿਰਫ ਕਹਿਣ ਤੋਂ ਪਾਵੇ ਸੀ ਕਿ ਕਵੀ ਜੀ ਲਿਖਦੇ ਨੇ ਕਿ ਸਮੀਰ ਦੀ ਲੋੜ ਹੁੰਦੀ ਹੈ, ਗਰਮੀ ਦੀ ਰੁੱਤ ਵੇਲੇ ਹਵਾ ਦੀ ਲੋੜ ਹੁੰਦੀ ਹੈ, ਇਸ ਕਰਕੇ ਉਹ ਜੋ ਧਰਮਸ਼ਾਲਾ ਬਣਾਈ ਹੈ ਉਹਦੇ ਚਾਰੇ ਪਾਸੇ ਬਹੁਤੇ ਦਰਵਾਜੇ ਬਣਾਏ ਗਏ। ਇੱਕ ਦਰ ਕੇ ਤਕ ਬਣਵਾਏ ਇਸ ਪ੍ਰਕਾਰ ਪੁਰ ਗਰ ਗੁਰੂ ਬਸਾਏ। ਹੁਣ ਜਿਹੜੀ ਧਰਮਸ਼ਾਲਾ ਬਣੀ ਹੈ ਉਸ ਨੂੰ ਬਹੁਤੇ ਦਰਵਾਜੇ ਲਾਏ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਇੱਕ ਇੱਕ ਦਰਵਾਜੇ ਵਾਲੇ ਜਿਹੜੇ ਮਕਾਨ ਛੋਟੇ ਸੀ ਉਹ ਹੋਰ ਵੀ ਬਹੁਤ ਸਾਰੇ ਬਣਾਏ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸਤ ਗੁਰ ਹਿਰਦੈ ਵਿਚਾਰ ਕਰ ਪਿਖ ਪੁਰ ਕੀ ਦਿਸ਼ ਦਾਨ ਹੁਤੇ ਮਸੰਦਨ ਸਹਿਤ ਥਿਤ ਚੜ ਕਰੀ ਉੱਚੇ ਪੌਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਹਿਰਦੇ ਦੇ ਵਿੱਚ ਵਿਚਾਰਿਆ ਪਿਖ ਪੁਰ ਕੀ ਦਿਸ਼ ਦਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁਰੀ ਦੇ ਦੋਹਾਂ ਤਰਫਾਂ ਦੇ ਵੱਲ ਦੇਖਿਆ, ਮਸੰਦਾਂ ਦੇ ਸਮੇਤ ਸਤਿਗੁਰੂ ਜੀ ਇੱਕ ਉੱਚੇ ਸਾਰੇ ਕਮਰੇ ਦੇ ਉੱਤੇ, ਇੱਕ ਉੱਚੇ ਸਾਰੇ ਮਕਾਨ ਦੇ ਉੱਤੇ ਖੜੇ ਸਨ। ਇੱਕ ਦਿਸ਼ ਧਾਰ ਫੈਲ ਜੁੱਤ ਸੈਲ ਹਰਤ ਤਰੋਵਰ ਸੁੰਦਰ ਸੈਲ। ਇੱਕ ਉੱਚੇ ਨਵੇਂ ਬਣੇ ਹੋਏ ਮਕਾਨ ਦੇ ਉੱਤੇ ਸਤਿਗੁਰੂ ਜੀ ਥੋੜੇ ਮਸੰਦਾਂ ਦੇ ਨਾਲ ਖੜੇ ਸਨ। ਇੱਕ ਦਿਸ਼ ਧਾਰ ਫੈਲ ਜੁੱਤ ਸੈਲ, ਸਤਿਗੁਰਾਂ ਨੇ ਦੇਖਿਆ ਇੱਕ ਪਾਸੇ ਪਹਾੜਾਂ ਦੀ ਸ਼੍ਰੇਣੀ ਪੱਥਰਾਂ ਸਣੇ ਫੈਲ ਰਹੀ ਹੈ। ਹਰਤ ਤਰੋਵਰ ਸੁੰਦਰ ਸੈਲ, ਇਸ ਤੋਂ ਇਲਾਵਾ ਉੱਪਰ ਉਸਦੇ ਹਰੇ ਬ੍ਰਿਛਾਂ ਦਾ ਸੋਹਣਾ ਨਜ਼ਾਰਾ ਦੇਖਣ ਦੇ ਵਾਸਤੇ ਮਿਲ ਰਿਹਾ ਹੈ। ਦੇਖੀਅਤ ਗਿਰਵਾਰ ਤੋਂਗਨ ਜੀ ਕਾ ਜਹਾਂ ਬਾਸ ਸ੍ਰੀ ਦੇਵੀ ਜੀ ਕਾ, ਇੱਕ ਬਹੁਤ ਉੱਚਾ ਪਹਾੜ ਲਾਗੇ ਹੀ ਦਿਖਾਈ ਦੇ ਰਿਹਾ ਹੈ ਜਿੱਥੇ ਕਿ ਉਹ ਨੈਣਾ ਦੇਵੀ ਦਾ ਮੰਦਿਰ ਬਣਿਆ। ਦੁਤੀਆ ਦਿਸ਼ਾ ਦ੍ਰਿਗ ਫੇਰ ਤੇ ਹੇਰਾ ਸਤ ਦਰਵ ਕੇਰ ਪ੍ਰਵਾਹ ਬਡੇਰਾ, ਸਤਿਗੁਰਾਂ ਨੇ ਆਪਣੀ ਨਜ਼ਰ ਨੂੰ ਘੁਮਾ ਕੇ ਜਦੋਂ ਦੂਸਰੇ ਪਾਸੇ ਵੱਲ ਦੇਖਿਆ ਤੇ ਕੀ ਦੇਖਦੇ ਨੇ ਕਿ ਸਤਲੁਜ ਦਰਿਆ ਦਾ ਜਿਹੜਾ ਪ੍ਰਵਾਹ ਹੈ ਉਹ ਬਹੁਤ ਹੀ ਸਵੱਛ ਵਗ ਰਿਹਾ। ਹੋਤ ਆਨੰਦ ਪਿਖੇ ਅਭਿਰਾਮੂ ਯਾ ਤੇ ਤਾਰੇ ਆਨੰਦਪੁਰ ਨਾਮੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਉਂਕਿ ਹਰ ਇੱਕ ਪਾਸੇ ਆਨੰਦ ਹੀ ਆਨੰਦ ਹੈ, ਖੁਸ਼ੀਆਂ ਹੀ ਖੁਸ਼ੀਆਂ ਨੇ, ਇਸ ਕਰਕੇ ਸਤਿਗੁਰੂ ਤੇਗ ਬਹਾਦਰ ਨੇ ਉਸ ਨਵੀਂ ਬਣਾਈ ਹੋਈ ਨਗਰੀ ਦਾ ਨਾਮ ਆਨੰਦਪੁਰ ਰੱਖਿਆ। ਜਿਸ ਦਿਨ ਧਾਰਿਓ ਸੁਨਾਮ ਗੋਸਾਈ ਤਿਸ ਤੇ ਨਿਸਾ ਭਾਈ ਜਬ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦਿਨ ਸਤਿਗੁਰੂ ਤੇਗ ਬਹਾਦਰ ਨੇ ਨਗਰੀ ਦਾ ਨਾਮ ਆਨੰਦਪੁਰ ਰੱਖਿਆ ਉਹ ਦਿਨ ਜਦੋਂ ਢਲਿਆ ਤੇ ਜਦੋਂ ਰਾਤ ਪਈ। ਖਾਣ ਪਾਣ ਕਰ ਪੌਡਣ ਕੀਨਾ ਤਿਮਰ ਦਸੋ ਦਿਛ ਛਾਇਓ ਪੀਨਾ। ਖਾ ਪੀ ਕੇ ਸਾਰੇ ਸੁੱਤੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਰਾਮ ਕਰਨ ਦੇ ਵਾਸਤੇ ਲੰਮੇ ਪੈ ਗਏ। ਤਿਮਰ ਦਸੋ ਦਿਸ਼ ਛਾਇਓ ਪੀਨਾ, ਪਾਵ ਕੇ ਗਾੜਾ ਜਿਹੜਾ ਹਨੇਰਾ ਸੀ ਉਹ ਚਾਰੇ ਪਾਸੇ ਪਸਰ ਗਿਆ। ਤਾਬੇ ਕਦਾਨ ਵਿਆਵਣ ਚਾਹਿਓ ਬਹੁ ਦੁਰਗੰਧ ਬਾਯੂ ਬਹਿਓ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਇੱਕ ਬਹੁਤ ਵੱਡਾ ਦਾਨਵ, ਇੱਕ ਬਹੁਤ ਵੱਡਾ ਦੈਂਤ ਉੱਥੇ ਆਇਆ ਹੈ, ਉਹਦੇ ਆਉਣ ਦੇ ਨਾਲ ਹੀ ਹਵਾ ਬਹੁਤ ਜ਼ਿਆਦਾ ਦੂਸ਼ਿਤ ਹੋ ਗਈ ਹੈ, ਹਵਾ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ, ਬੋ ਆਉਂਦੀ ਹੈ। ਜਬ ਬਦਬੋਏ ਗੁਰੂ ਕੋ ਆਈ ਮੁਖ ਤੇ ਬਸਨ ਠਾਣ ਸਹਿਸਾਈ। ਜਦੋਂ ਦੈਂਤ ਦੇ ਆਉਣ ਦੇ ਕਰਕੇ ਬਦਬੋ ਆਈ, ਬੋ ਆਈ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖੜੇ ਨੂੰ ਕੱਪੜੇ ਦੇ ਨਾਲ ਛੇਤੀ ਹੀ ਟੱਕਿਆ। ਕਰਿਓ ਬਿਲੋਕਣ ਜਿਸ ਦਿਸ਼ ਪੌੜ ਦਾਰਨ ਬੇਖ ਧਰਿਓ ਤਿਸ ਠੌਰ। ਤੇ ਸਤਿਗੁਰੂ ਜੀ ਵਿਚਾਰਦੇ ਨੇ ਅਚਾਨਕ ਬੋ ਕਾਹਦੀ ਆਈ, ਇਸ ਕਰਕੇ ਸਤਿਗੁਰਾਂ ਨੇ ਜਦੋਂ ਦਰਵਾਜੇ ਦੇ ਵੱਲ ਦੇਖਿਆ ਤੇ ਕੀ ਦੇਖਦੇ ਨੇ, ਦਾਰਨ ਭੇਖ ਧਰਿਓ ਤਿਸ ਠੌਰ, ਇੱਕ ਦੈਂਤ ਦਰਵਾਜੇ ਦੇ ਬਾਹਰ ਬੜੇ ਭਿਆਨਕ ਰੂਪ ਵਾਲਾ ਖੜਾ। ਮਹਾ ਭਿਆਨਕ ਰੂਪ ਦਿਖਾਵਾ ਜਿਹ ਕੇ ਪਿਖੇ ਤ੍ਰਾਸ ਨਰ ਪਾਵਾ। ਉਸ ਦੈਂਤ ਦਾ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਹੈ, ਕੋਈ ਆਮ ਆਦਮੀ ਹੁੰਦਾ ਤੇ ਦੇਖ ਕੇ ਬਹੁਤ ਜ਼ਿਆਦਾ ਡਰ ਜਾਂਦਾ। ਸੀਸ ਮਹਾਨ ਬਿਖਾਣ ਖਰੇ ਖਰ ਲਾਲ ਵਿਸਾਲ ਕਰਾਲ ਬਾਲ ਧਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਉਹਦੇ ਬਹੁਤ ਜ਼ਿਆਦਾ ਤਿੱਖੇ ਨੇ, ਉਹਦਾ ਜਿਹੜਾ ਮੂੰਹ ਹੈ ਬਹੁਤ ਹੀ ਜ਼ਿਆਦਾ ਭਿਆਨਕ ਤੇ ਵੱਡਾ ਸਾਰਾ ਹੈ, ਸਿਰ ਦੇ ਉੱਤੇ ਭਿਆਨਕ ਲਾਲ ਰੰਗ ਦੇ ਵਾਲ ਨੇ। ਓਠਣ ਕੋ ਚਾਟਤ ਬੱਡ ਜੀਹਾ ਰਖਤ ਬਿਲੋਚਨ ਦਾਰੁਣ ਦੇਹਾ। ਇਸ ਤੋਂ ਇਲਾਵਾ ਉਹ ਆਪਣੀ ਵੱਡੀ ਸਾਰੀ ਜੀਭ ਦੇ ਨਾਲ ਆਪਣੇ ਬੁੱਲਾਂ ਨੂੰ ਚੱਟ ਰਿਹਾ ਹੈ। ਕਵੀ ਜੀ ਲਿਖਦੇ ਨੇ ਰਖਤ ਬਿਲੋਚਨ ਦਾਰੁਣ ਦੇਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਭਿਆਨਕ ਹੈ, ਉਹਦੀਆਂ ਅੱਖਾਂ ਵੀ ਬਿਲਕੁਲ ਲਾਲ ਸੁਰਖ ਨੇ। ਸ਼ਮਸ ਬਾਲ ਪੀ ਲਾਲ ਵਡੇਰੇ ਗਰਮ ਕਰਮ ਹਾਡ ਕਨੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾੜੀ ਦੇ ਜਿਹੜੇ ਵਾਲ ਨੇ ਉਹ ਵੀ ਵੱਡੇ ਵੱਡੇ ਤੇ ਲਾਲ ਰੰਗਦੇ ਨੇ। ਗਰਮ ਕਰਮ ਹਾਡ ਕਨੇਰੇ, ਗਲੇ ਦੇ ਵਿੱਚ ਤੇ ਹੱਥਾਂ ਦੇ ਵਿੱਚ ਹੱਡੀਆਂ ਦੀਆਂ ਮਾਲਾ ਫੜੀਆਂ ਹੋਈਆਂ ਨੇ। ਕਾਰੋ ਰੰਗ ਅੰਗ ਸਭ ਕੇਰਾ ਥੂਲ ਉਧਰ ਅਰ ਧੁਮਨੀ ਹੀਰਾ। ਕਵੀ ਜੀ ਲਿਖਦੇ ਨੇ ਕਿ ਕਾਲਾ ਸ਼ਾਹ ਬਾਕੀ ਸਰੀਰ ਦਾ ਰੰਗ ਹੈ, ਥੂਲ ਉਧਰ ਅਰ ਧਾਮਣ ਹੀਰਾ, ਜਿਹੜਾ ਪੇਟ ਹੈ ਉਹ ਬਹੁਤ ਹੀ ਜ਼ਿਆਦਾ ਵੱਡਾ ਹੈ, ਅਰ ਧਮਨੀ ਹੀਰਾ, ਉਹਦੇ ਵਿੱਚੋਂ ਨਾੜੀਆਂ ਦਿਸਦੀਆਂ। ਹੱਥ ਨਵੇਂ ਨਰ ਮੁੰਡ ਬਜਾਵੇ ਕੂਰ ਦ੍ਰਿਸ਼ਟ ਤੇ ਗੁਰਨ ਡਰਾਵੇ। ਆਪਣੇ ਹੱਥਾਂ ਦੇ ਨਾਲ ਮਨੁੱਖਾਂ ਦੀਆਂ ਜਿਹੜੀਆਂ ਖੋਪੜੀਆਂ ਨੇ ਉਹਨਾਂ ਨੂੰ ਵਜਾ ਰਿਹਾ ਹੈ, ਕਰੂਰ ਦ੍ਰਿਸ਼ਟ ਤੇ ਗੁਰਨ ਡਰਾਵੇ, ਭਾਵ ਕਿ ਆਪਣੀ ਭਿਆਨਕ ਡਰਾਉਣ ਵਾਲੀ ਨਜ਼ਰ ਕਰਕੇ ਉਹ ਸਤਿਗੁਰਾਂ ਨੂੰ ਡਰਾਉਣ ਦਾ ਯਤਨ ਕਰਦਾ। ਅਬ ਹਮ ਕਹਿ ਤ੍ਰਿਆ ਸੰਗ ਕਹਿ ਤ੍ਰਿਪਤ ਰਖਤ ਬਿੰਦ ਜਬ ਲਹਿ। ਅਬ ਹਮ ਕਹਿ ਤ੍ਰਿਆ ਸੰਗ ਕਹਿ, ਆਪਣੀ ਔਰਤ ਰਾਕਸ਼ਨੀ ਨੂੰ ਕਹਿੰਦਾ ਹੈ ਦੈਂਤ, ਅਬ ਹਮ ਕਹਿ ਭਾਵ ਕੇ ਹੁਣ ਅਸੀਂ ਖਾਵਾਂਗੇ, ਤ੍ਰਿਪਤ ਰਖਤ ਬਿੰਦ ਜਬ ਲਹਿ, ਭਾਵ ਕੇ ਬਹੁਤਾ ਲਹੂ ਜਦੋਂ ਪੀ ਲਵਾਂਗੇ ਤੇ ਬਹੁਤ ਜ਼ਿਆਦਾ ਰੱਜਾਂਗੇ। ਨਿਜ ਪੁਰ ਹਮਰੇ ਬਾਸ ਬਸਾਇਓ, ਤਨਕ ਨਹੀਂ ਔਰ ਮੈਂ ਡਰ ਪਾਇਓ। ਦੈਂਤ ਕਹਿੰਦਾ ਕਿ ਸਾਡੀ ਪੁਰੀ ਦੇ ਵਿੱਚ ਇਸ ਨੇ ਆਣ ਕੇ ਵਾਸਾ ਕੀਤਾ ਹੈ, ਆਪਣਾ ਨਗਰ ਵਸਾਇਆ ਹੈ। ਤਨਕ ਨਹੀਂ ਔਰ ਮੈਂ ਡਰ ਪਾਇਓ, ਰਤਾ ਵੀ ਇਹ ਸਾਡੇ ਤੋਂ ਡਰਿਆ ਨੇ। ਇਮ ਬੋਲਕ ਕੋ ਸੁਣ ਰਿਸ ਤਰ ਕੇ, ਤਨਖ ਤਰਿਓ ਟਿਗ ਗੁਰ ਗਹਿ ਕਰਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਦੈਂਤ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਨੇ ਰੋਹ ਨੂੰ ਧਾਰਨ ਕੀਤਾ ਤੇ ਆਪਣਾ ਜਿਹੜਾ ਕਠੋਰ ਧਨਸ਼ ਸੀ ਉਸ ਨੂੰ ਆਪਣੇ ਹਸਤ ਕਮਲਾਂ ਦੇ ਵਿਚ ਸਾਂਭਿਆ। ਤੀਖਣ ਪੀਖਣ ਸੰਦਿਓ ਬਾਣ, ਜਬ ਖੇਚਿਓ ਕਰ ਬਾਹੁਣ ਤਾਣ। ਉਸ ਧਨਸ਼ ਦੇ ਵਿਚ ਸਤਿਗੁਰੂ ਤੇਗ ਬਹਾਦਰ ਨੇ ਇਕ ਤਿੱਖਾ ਤੀਰ ਜੜਿਆ ਹੈ। ਜਬ ਖੇਚਿਓ ਕਰ ਬਾਹਣ ਤਾਣ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਮਾਣ ਦੀ ਡੋਰ ਨੂੰ ਆਪਣੀਆਂ ਬਾਹਾਂ ਦੇ ਜ਼ੋਰ ਦੇ ਨਾਲ ਸਤਿਗੁਰਾਂ ਨੇ ਖਿੱਚਿਆ। ਲਖਿਓ ਪ੍ਰਤਾਪ ਸ਼ਕਤ ਮੈਂ ਮਹਾ, ਮੋਕੋ ਪਿਖ ਸਤੀਰ ਥਿਰ ਇਹਾ। ਤੇ ਦੂਸਰੇ ਪਾਸੇ ਉਹ ਜਿਹੜਾ ਦੈਂਤ ਸੀ ਉਸ ਨੇ ਇਸ ਗੱਲ ਨੂੰ ਜਾਣਿਆ ਹੈ ਕਿ ਪ੍ਰਤਾਪ ਸ਼ਕਤ ਮੈਂ ਮਹਾ, ਕਿ ਜਿਹੜਾ ਪੁਰਖ ਹੈ ਇਹ ਸ਼ਕਤੀ ਦੇ ਵਿਚ ਤੇ ਪ੍ਰਤਾਪ ਦੇ ਵਿਚ ਬੜਾ ਵੱਡਾ ਹੈ। ਮੋਕੋ ਪਿਖ ਸਤੀਰ ਥਿਰ ਰਹਾ, ਦੈਂਤ ਵਿਚਾਰਦਾ ਹੈ ਕਿ ਮੇਰੇ ਭਿਆਨਕ ਸਰੂਪ ਨੂੰ ਦੇਖ ਕੇ ਵੀ ਇਹ ਬਿਲਕੁਲ ਡਰਿਆ ਨੇ, ਇਨੇ ਧੀਰਜ ਨੂੰ ਧਾਰਨ ਕਰਕੇ ਰੱਖਿਆ। ਐਸੀ ਹੋਏ ਨਾ ਸਰ ਕੋ ਛੋਰ, ਅਜ਼ਮਤ ਬਲ ਤੇ ਮੋਰੇ ਔਰ ਫੋਰੇ। ਦੈਂਤ ਵਿਚਾਰਦਾ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਤਿੱਖੇ ਤੇ ਭਿਆਨਕ ਤੀਰ ਨੂੰ ਮੇਰੇ ਤੇ ਚਲਾ ਕੇ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਇਹ ਮੈਨੂੰ ਮਾਰ ਦੇਣ। ਤ੍ਰਸਤ ਹੋਏ ਕਰ ਤਬ ਘਗ ਆਇਓ, ਕਰੇ ਕੋਪ ਗੁਰਬਾਕ ਲਾਇਓ। ਬਹੁਤ ਜ਼ਿਆਦਾ ਉਹ ਡਰਿਆ, ਬਹੁਤ ਹੀ ਜ਼ਿਆਦਾ ਘਗਿਆਇਆ। ਕਰੇ ਕੋਪ ਗੁਰਬਾਕ ਹਲਾਇਓ, ਕੋਪ ਦੇ ਨਾਲ ਗੁਰਬਾਕ ਹਲਾਇਓ, ਭਾਵ ਕੇ ਸਤਿਗੁਰਾਂ ਨੇ ਆਖਿਆ। ਖਰੋ ਤੁਝ ਜਾਣ ਨ ਦੈ, ਏਕ ਬਾਣ ਤੇ ਪ੍ਰਾਣਨ ਕਹਿ। ਸਤਿਗੁਰਾਂ ਨੇ ਉਸ ਦੈਂਤ ਨੂੰ ਲਲਕਾਰਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕੋ ਹੀ ਤੀਰ ਚਲਾਉਣ ਦੇ ਨਾਲ ਅਸੀਂ ਤੈਨੂੰ ਮਾਰ ਦੇਵਾਂਗੇ। ਖਰੋ ਹੋਏ ਤੁਝ ਜਾਣ ਨਾ ਦੇਹੈ, ਸਤਿਗੁਰੂ ਜੀ ਕਹਿੰਦੇ ਨੇ ਹੁਣ ਖੜਾ ਰਵੇ, ਤੈਨੂੰ ਜਾਣ ਨਹੀਂ ਦੇਵਾਂਗੇ, ਇੱਕੋ ਹੀ ਤੀਰ ਦਾ ਪ੍ਰਹਾਰ ਕਰਕੇ ਤੇਰੇ ਪ੍ਰਾਣਾ ਦਾ ਨਾਸ ਕਰ ਦਿਆਂਗੇ। ਹਿੱਲਿਓ ਡਰਾਵਣ ਆਪਣ ਨਰਨ ਕੋ, ਛਿਨ ਮੈਂ ਕਰ ਨਾਸ ਤੋਵ ਤਨ ਕੋ। ਕਵੀ ਜੀ ਲਿਖਦੇ ਨੇ ਕਿ ਹਿੱਲਿਆ ਹੈ ਡਰਾਉਣ ਦੇ ਵਾਸਤੇ ਹੋਰਨਾਂ ਨੂੰ। ਛਿਨ ਮੈਂ ਕਰੈ ਨਾਸ ਤੁਮ ਤਨ ਕੋ, ਸਤਿਗੁਰੂ ਜੀ ਕਹਿੰਦੇ ਇੱਕ ਖਿੰਨ ਦੇ ਵਿਚ ਹੀ ਅਸੀਂ ਤੇਰੇ ਸਰੀਰ ਦਾ ਨਾਸ ਕਰ ਦਿਆਂਗੇ। ਫੇਰ ਨਾ ਫੇਰਾ ਕਰੇ ਨਾ ਹੇਰ, ਸਹਿਤ ਕੁਟਾਂ ਬਹਤੈ ਇਸ ਬੇਰੈ। ਸਤਿਗੁਰੂ ਜੀ ਕਹਿੰਦੇ ਕਿ ਫੇਰ ਕਦੇ ਵੀ ਇੱਥੇ ਫੇਰਾ ਤੂੰ ਨਹੀਂ ਪਾਵੇਂਗਾ, ਕਿਉਂਕਿ ਤੈਨੂੰ ਰਹਿਣ ਹੀ ਨਹੀਂ ਦੇਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਸਹਿਤ ਕੁਟੰਬ ਹਤੈ ਸਵੇਰੇ, ਤੇਰੇ ਸਮੇਤ ਪਰਿਵਾਰ ਦੇ ਦੈਂਤਾ ਅਸੀਂ ਤੁਹਾਡਾ ਨਾਸ ਕਰ ਦਿਆਂਗੇ। ਨਾ ਹੈ ਤਾਂ ਕਹੋ ਆਪਣੋ ਬਿਰਤਾਂਤ, ਥਾਉ ਨਾ ਕੀ ਜੈ ਬਖਿਆਤ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਆਪਣਾ ਬਚਾ ਚਾਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਆਪਣਾ ਸਾਰਾ ਬਿਰਤਾਂਤ ਦੱਸ, ਤੇਰਾ ਕੀ ਨਾਂ ਹੈ ਤੇ ਕਿੱਥੇ ਤੂੰ ਰਹਿਣਾ, ਪ੍ਰਗਟ ਰੂਪ ਦੇ ਵਿਚ ਸਾਰਾ ਕੁਝ ਬਿਆਨ ਕਰ। ਸੁਣ ਕਰ ਜੋਰ ਨਿਹੋਰਨ ਕਰਤਾ, ਸਨਮੁਖ ਹੋਏ ਕਰ ਅਸਰ ਉਚਰਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਸ ਦੈਂਤ ਨੇ ਫਿਰ ਅੱਗੋਂ ਹੱਥ ਜੋੜੇ ਨੇ ਤੇ ਸਾਹਮਣੇ ਖੜਾ ਹੋ ਕੇ ਉਹ ਜੋ ਦੈਂਤ ਹੈ ਆਪਣਾ ਬਿਰਤਾਂਤ ਇਸ ਤਰ੍ਹਾਂ ਦੱਸਦਾ। ਕਹਿੰਦਾ ਮਾਖੋ ਨਾਮ ਜਾਣੀਏ ਮੇਰਾ ਇਸ ਪੀਪਲ ਤਰ ਪਰ ਨਿਤ ਡੇਰਾ। ਉਹ ਦੈਂਤ ਕਹਿੰਦਾ ਕਿ ਮੇਰਾ ਨਾਮ ਹੈ ਮਾਖੋ ਤੇ ਆ ਜਿਹੜਾ ਲਾਗੇ ਪਿੱਪਲ ਹੈ ਇੱਥੇ ਬਹੁਤ ਚਿਰ ਤੋਂ ਮੈਂ ਰਹਿੰਦਾ ਹਾਂ। ਚਿਰਕਾਲ ਕੋ ਬਾਸ ਹਮਾਰੋ ਨਿਜ ਕੁਟੰਬ ਜੁਤ ਰਹਿਤ ਸੁਖਾਰੋ। ਕਹਿੰਦਾ ਕਿ ਬਹੁਤ ਲੰਮੇ ਸਮੇਂ ਤੋਂ ਇਸ ਪਿੱਪਲ ਦੇ ਵਿਚ ਹੀ ਮੇਰਾ ਵਾਸਾ ਹੈ, ਮੈਂ ਇਕੱਲਾ ਨਹੀਂ ਰਹਿੰਦਾ, ਮੇਰਾ ਸਾਰਾ ਜਿਹੜਾ ਪਰਿਵਾਰ ਹੈ ਉਹ ਵੀ ਇੱਥੇ ਸੁਖ ਦੇ ਨਾਲ ਰਹਿੰਦਾ। ਛੀਨ ਲੀਨ ਤੁਮ ਕੀਨ ਬਸੇਰਾ ਚਹੋ ਬਸਾਵਣ ਨਗਰ ਬਡੇਰਾ। ਦੈਂਤ ਮਾਖੋ ਕਹਿੰਦਾ ਕਿ ਤੁਸੀਂ ਮੇਰੇ ਰਹਿਣ ਦੀ ਜਗ੍ਹਾ ਨੂੰ ਖੋਲਿਆ ਤੇ ਆਪਣਾ ਨਗਰ ਇੱਥੇ ਵੱਡਾ ਵਸਾ ਲਿਆ। ਰਹਿਓ ਨਾ ਜਾਏ ਸਮੀਪ ਤੁਮਾਰੇ ਕਰੋ ਕੀਰਤਨ ਉੱਚ ਉਚਾਰੇ। ਮਾਖੋ ਦੈਂਤ ਕਹਿੰਦਾ ਹੈ ਕਿ ਮੈਂ ਤੁਹਾਡੇ ਲਾਗੇ ਰਹਿ ਨਹੀਂ ਸਕਦਾ ਕਿਉਂਕਿ ਤੁਸੀਂ ਰੋਜ਼ ਹੀ ਉੱਚੀ ਧੁਨ ਦੇ ਨਾਲ ਕੀਰਤਨ ਕਰਦੇ ਹੋ, ਭਾਵ ਕੇ ਗੁਰਬਾਣੀ ਦਾ ਕੀਰਤਨ ਬਹੁਤ ਉੱਚੀਆਂ ਸੁਰਾਂ ਦੇ ਨਾਲ ਤੁਸੀਂ ਕਰਵਾਉਂਦੇ ਤੇ ਕਰਦੇ ਹੋ। ਪੜੈ ਸਿੱਖ ਉੱਚੇ ਗੁਰਬਾਣੀ ਹਮਾਰੀ ਕੁਲ ਕੋਏ ਦੁੱਖ ਦਾਨੀ। ਮਾਖੋ ਦੈਂਤ ਕਹਿੰਦਾ ਹੈ ਕਿ ਤੁਹਾਡੇ ਜਿਹੜੇ ਸਿੱਖ ਨੇ ਬਹੁਤ ਉੱਚੀ ਉੱਚੀ ਗੁਰਬਾਣੀ ਨੂੰ ਪੜ੍ਹਦੇ ਨੇ ਤੇ ਜਿਹੜੀ ਗੁਰਬਾਣੀ ਹੈ ਇਹ ਸਾਡੀ ਕੁਲ ਦੇ ਵਾਸਤੇ ਦੁੱਖਾਂ ਦਾ ਦਾਨ ਦੇਣ ਵਾਲੀ ਹੈ, ਭਾਵ ਕਿ ਜਿੱਥੇ ਗੁਰਬਾਣੀ ਤੇ ਕੀਰਤਨ ਹੁੰਦਾ ਹੋਵੇ ਉੱਥੇ ਅਸੀਂ ਠਹਿਰ ਨਹੀਂ ਸਕਦੇ। ਰਚਿਆ ਸਗਲ ਦੇਸ਼ ਕੇ ਹੋਈ ਕਛੂ ਨ ਪਛਣ ਦੇ ਹਮ ਜੋਈ। ਮਾਖੋ ਦੈਂਤ ਕਹਿੰਦਾ ਕਿ ਸਾਰਿਆਂ ਦੀ ਤੇ ਰੱਖਿਆ ਹੋ ਗਈ ਹੈ ਸਾਰੇ ਇਲਾਕੇ ਦੀ, ਕਛੂ ਨ ਪਛਣ ਦੇ ਹਮ ਜੋਈ, ਪਰ ਸਾਡਾ ਤੇ ਉਲਟਾ ਬਹੁਤ ਹੀ ਜ਼ਿਆਦਾ ਨਾਸ ਹੋਇਆ, ਜੋ ਸਾਨੂੰ ਕੋਈ ਵੀ ਵਸਤੂ ਖਾਣ ਪੀਣ ਦੇ ਰਾਸਤੇ ਹੁਣ ਕੋਈ ਵੀ ਨਹੀਂ ਦਿੰਦਾ, ਇਸ ਕਰਕੇ ਤੁਹਾਡਾ ਇੱਥੇ ਵਸਣਾ ਤੇ ਸਾਡਾ ਇੱਥੇ ਰਹਿਣਾ ਬਿਲਕੁਲ ਯੋਗ ਨਹੀਂ ਹੈ, ਭਾਵ ਕਿ ਤੁਸੀਂ ਇੱਥੇ ਆਏ ਹੋ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਜਿਹੜਾ ਸਾਨੂੰ ਚੁਭਦਾ ਹੈ, ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਕੇ ਅਸੀਂ ਇੱਥੇ ਰਹਿ ਨਹੀਂ ਸਕਦੇ। ਮਾਖੋ ਦੈਂਤ ਕਹਿੰਦਾ ਕਿ ਬਾਕੀ ਸਾਰੇ ਸੁਖ ਦੇ ਵਿਚ ਨੇ ਤੇ ਤੁਹਾਡੇ ਆਉਣ ਦੇ ਕਰਕੇ ਸਾਨੂੰ ਦੁੱਖ ਵਿਆਪਿਆ। ਇਸ ਤਰ੍ਹਾਂ ਦੀ ਬੇਨਤੀ ਮਾਖੋ ਦੈਂਤ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿਚ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ, ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਦਿੱਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣੀ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮਣ ਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।